awake in an inspired America than asleep at the wheel like this authoritarian president.
Mark Babuki Joseph, we want to thank you for being with us. A renowned artist and playwright fired from his role as vice president artistic director of the Kennedy Center Social Impact Initiative last year. And we want to thank Mallory Miller, also a programming officer at the Kennedy Center, fired last year, co-founder of now Hands Off the Arts. That does it for our show. We are in Belfast, Northern Ireland, because tonight at the Queen's Film Theatre at 6:30, the documentary about Democracy Now, Steal the Story, Please, will be the opening documentary at Docs Ireland. Thanks so much to everyone here at Northern Visions TV, Community TV for Belfast and Northern Ireland, Dave Heigenman and Dean Hagen and Dave Caskey and Jamie Finland and Kieran O'Brolahan, Eamon Higgins, Shauna Lawson, Simon Gallagher, Jeff Williams, and Alva Lynch. I'll be back on Thursday, headed to Vermont. We'll be in Burlington at the Vermont International Film Festival, then on to Brattleboro and St. Johnsbury and Montpelier. Look forward to seeing folks in Vermont. I'm Amy Goodman in Belfast, Northern Ireland, with Juan Gonzalez.
The opinions expressed in the preceding program were those of the participants and do not necessarily reflect those of the station.
Have you any idea of the value of the instruments you've broken?
In actual equipment smashed and useless, I would say probably at least 6,000 quid.
You know? Now, why basically do you do this? Is it just to build excitement?
Well, when we first started, we were looking for ideas which were big musically and visually, and eventually we just started to smash it, and it went down so well that we've been doing it ever since.
You're listening to CJUM FM 101.5, broadcasting at 1200 watts from the University of Manitoba. Remember, no matter what your mother told you, smashing things is good.
Oh, ਪੰਜਾਬੀ ਬੋਲ।
ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ ਵਿਰਸਾ ਵਸ਼ ਦੇ ਵਿੱਚ FM 101.5 ਤੇ ਤੁਹਾਡੇ ਲਈ ਪੰਜਾਬੀ ਬੋਲ ਦਾ ਪ੍ਰੋਗਰਾਮ ਹਰ ਮੰਗਲਵਾਰ 1 ਵਜੇ ਤੋਂ ਲੈ ਕੇ 2 ਵਜੇ ਤੱਕ ਤੁਹਾਡੇ ਨਾਲ ਰੂਬਰੂ ਕਰਦੇ ਹਾਂ। ਉਮੀਦ ਕਰਦੇ ਕਿ ਤੁਸੀਂ ਠੀਕ ਠਾਕ ਹੋਗੇ ਅਤੇ ਗਰਮੀਆਂ ਦਾ ਜਿਹੜਾ ਆਨੰਦ ਲੈ ਰਹੇ ਹੋਗੇ। ਜ਼ਰੂਰ ਜੇ ਤੁਸੀਂ ਬਾਹਰ ਧੁੱਪ ਦੇ ਵਿੱਚ ਕੋਈ ਐਕਟੀਵਿਟੀ ਕਰ ਰਹੇ ਹੋ ਤਾਂ ਪ੍ਰੋਪਰ ਆਪਣੀ ਜਿਹੜੀ ਆ ਸਨਸਕ੍ਰੀਨ ਐਂਡ ਪਾਣੀ ਜਾਂ ਇਲੈਕਟ੍ਰੋਲਾਈਟ ਸੋਲਿਊਸ਼ਨ ਜੋ ਵੀ ਆ ਤੁਸੀਂ ਲੈਂਦੇ ਹੋ ਅਤੇ ਉਹ ਕੋਲ ਰੱਖੋ। ਇਨਵਾਇਰਮੈਂਟ ਕੈਨੇਡਾ ਵੱਲੋਂ ਵੀ ਜਿਹੜੀ ਆ ਹੀਟ ਵਾਰਨਿੰਗ ਜਿਹੜੀ ਆ ਉਹ ਇਸ਼ੂ ਕੀਤੀ ਗਈ ਆ। ਬਜ਼ੁਰਗਾਂ ਦੇ ਲਈ ਅਤੇ ਛੋਟੇ ਬੱਚਿਆਂ ਦੇ ਲਈ ਧੁੱਪ ਦੇ ਵਿੱਚ ਜਿਹੜਾ ਟਾਈਮ ਜਿਹੜਾ ਉਹਨੂੰ ਜਿੰਨਾ ਮਿਨੀਮਮ ਕਰ ਸਕਦੇ ਹੋ ਉਨਾ ਰੱਖੋ। ਅਤੇ ਗੀਤ ਤੋਂ ਬਾਅਦ ਫਿਰ ਤੋਂ ਜੁੜਦੇ ਹਾਂ ਜੀ ਪ੍ਰੋਗਰਾਮ ਵਿਰਸਾ ਵਾਈਬਸ FM 101.5।
ਸ਼ਸਤਰਾਂ ਨੂੰ ਚੁੱਕਣ ਦਾ ਇੱਕ ਨੀਯਤ ਵੇਲਾ ਹੈ, ਸ਼ਸਤਰਾਂ ਨੂੰ ਚੁੱਕਣ ਦੀ ਇੱਕ ਨੀਯਤ ਮਰਿਆਦਾ ਹੈ, ਸ਼ਸਤਰਾਂ ਨੂੰ ਚੁੱਕਣ ਦੀ ਇੱਕ ਅਦਾ ਹੈ, ਇੱਕ ਅੰਦਾਜ਼ ਹੈ। ਸਾਧ ਹੱਥਾਂ ਵਿੱਚ ਆ ਕੇ ਸ਼ਸਤਰ ਦੀਆਂ ਗੋਲਾਈਆਂ, ਲੰਬਾਈਆਂ, ਉਚਾਈਆਂ ਅਤੇ ਕਟਾਈਆਂ ਦੀ ਅੰਦਰਲੀ ਆਭਾ ਨਵੇਂ ਅਤੇ ਵਿਲੱਖਣ ਸਿਰੇ ਤੋਂ ਲਿਸ਼ਕ ਉੱਠਦੀ ਹੈ। ਸਾਧ ਹੱਥਾਂ ਵਿੱਚ ਆ ਕੇ ਸ਼ਸਤਰ ਕਿਰਪਾ ਵਰਤਾਉਂਦੇ ਨੇ ਅਤੇ ਤੀਰਾਂ ਤੇਗਾਂ ਦੀ ਮਾਰਫਤ ਆਕਾਸ਼ ਦੀ ਨਿਰਮਲਤਾ ਦੇ ਉੱਤੇ ਇੱਕ ਉੱਚੇ ਖੇੜੇ ਦਾ ਦੀਵਾਨ ਲੱਗਦਾ ਹੈ। ਸ਼ਸਤਰਾਂ ਦੀ ਇੱਕ ਐਸੀ ਅਦਭੁਤ ਕਿਰਿਆ June 1984 ਨੂੰ ਅੰਮ੍ਰਿਤ ਸਰੋਵਰ ਦੇ ਬ੍ਰਹਮ ਸੰਯੁਕਤ ਪਾਣੀਆਂ ਵਿੱਚ ਰੂਪਮਾਨ ਹੋਈ। ਜਦ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਦੁੱਤੀ ਪਰੰਪਰਾ ਅਨੁਸਾਰ ਚੱਲਦਿਆਂ ਤੀਰਾਂ ਦੇ ਪੂਰੇਪਣ ਦੀ ਅਡੋਲ ਵਿੱਥਿਆ ਇੱਕ ਵਾਰ ਫਿਰ ਤੋਂ ਦੁਹਰਾਈ ਗਈ। ਸ਼ਸਤਰ ਸਰੂਪ ਤੀਰ ਸੰਪੂਰਨ ਹੋ ਗਏ, ਅਭੇਦ ਹੋ ਗਏ ਅਤੇ ਉਹ ਮੁੰਡੇ ਸਾਨੂੰ ਜਾਪਦਾ ਹੈ ਉਹ ਸਾਰੇ ਨੌਜਵਾਨ ਮੁੰਡੇ ਅਤੇ ਬਾਕੀ ਸੰਗਤ ਵੀ ਤੀਰਾਂ ਦੇ ਵਾਂਗੂ ਵਗਦੇ ਹੋਏ ਦਰਬਾਰ ਸਾਹਿਬ ਪੁੱਜੇ ਹੋਣਗੇ ਜੋ ਸੰਤਾਂ ਦੀ ਸ਼ਰਨ ਵਿੱਚ ਆ ਕੇ ਸ਼ਹੀਦੀ ਭਾਗ ਪੂਰੇ ਹੋ ਗਏ।
ਰੋਸ਼ਨੀਆਂ ਨੂੰ ਦਰਦ ਕੀ ਤੇ ਦਰਦਾਂ ਨੂੰ ਕੀ ਦੇਸ, ਫੌਜੀਆਂ ਨੇ ਕੀ ਘੇਰਨੇ ਜੋ ਧਰਤੀ ਕੇ ਦਰਵੇਸ਼, ਲਹੂ ਜੋ ਰੱਖਿਆ ਜੋੜ ਕੇ ਹੁਣ ਇਸ਼ਕ ਚ ਪਾਉ ਸੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ। ਪੱਤਰੇ ਜਦੋਂ ਇਮਾਨ ਦੇ ਉਹਨੇ ਬਹਿ ਕੇ ਫੁੱਲੇ, ਤੇਗਾਂ ਲਿਸ਼ਕਣ ਲੱਗੀਆਂ ਉਹਦੇ ਕਿਸਾਂਲੇ, ਧੁੱਪ ਚ ਤਪਦੇ ਸ਼ਸਤਰਾਂ ਨੂੰ ਇੱਕ ਵਿੱਚ ਤਰਕੇ, ਸ਼ਬਦਾਂ ਦੇ ਪ੍ਰਤਾਪ ਨੂੰ ਜਿਹਨੇ ਸਿੱਖਿਆ ਮਰ ਕੇ, ਭੋਰਿਆਂ ਦੇ ਵਿੱਚ ਯਾਦ ਹੈ ਚੋਰਣ ਦੇ ਵਿੱਚ ਅਖੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ।
ਅਸੀਂ ਸਾਡੇ ਕੋਲ ਜੇ ਆ ਗਿਆ ਕਹਿੰਦਾ ਕਿ ਅੰਮ੍ਰਿਤਸਰ ਜਾ ਕੇ ਸੰਤਾਂ ਨੂੰ ਮਿਲ ਕੇ ਆਉਣਾ, ਇਹਨਾਂ ਕੁ ਪਤਾ ਵੀ ਮਿਲ ਕੇ ਗਿਆ।
ਖੜੇ ਪੈਰ ਸੀ ਫੈਸਲੇ ਦਾਗ ਦਿੰਦੇ ਜਿਹੜੇ ਘਰਾਂ ਚੋਂ ਖਿੱਚ ਕੇ ਲਕੀਰ ਆਉਂਦੇ,
ਸਵਾਦ ਬਹੁਤ ਵਧੀਆ ਸੀ ਪਰ ਰਹੇ ਥੋੜਾ ਚਿਰ ਛੇਤੀ ਸ਼ਹੀਦ ਹੋ ਗਏ।
ਖੜੇ ਪੈਰ ਸੀ ਫੈਸਲੇ ਦਾਗ ਦਿੰਦੇ ਜਿਹੜੇ ਘਰਾਂ ਚੋਂ ਖਿੱਚ ਕੇ ਲਕੀਰ ਆਉਂਦੇ, ਡੂੰਘੀ ਅੱਖ ਤੇ ਚਾਲ ਐਨ ਸਿੱਧਮ ਸਿੱਧੀ ਛੱਡੇ ਜਿਵੇਂ ਕਮਾਣ ਚੋਂ ਤੀਰ ਆਉਂਦੇ, ਜਿੰਨਾ ਰੂਹਾਂ ਚ ਜ਼ਿੰਦਗੀ ਧੜਕਦੀ ਸੀ ਜਿੰਨਾ ਦੇਹਾਂ ਨੂੰ ਮਰਨ ਦਾ ਚਾਅ ਵੀ ਸੀ, ਜਿੰਨਾ ਪੈਰੀ ਸੀ ਚੱਕਰ ਤੂਫਾਨ ਕੋਈ ਜਿੰਨਾ ਮੁਖੜਿਆਂ ਤੇ ਠਹਿਰਾ ਵੀ।
ਸੀ ਜਿੰਨਾ ਲਹੂ ਕਸ਼ੀਦ ਕੇ ਰੱਖਿਆ ਸੀ ਜਿੰਨਾ ਵਕਤ ਤੇ ਮਾਇਨੇ ਵੀ ਛਾਣ ਲੈ ਸੀ ਲੈ ਕੇ ਭੋਏ ਦੀ ਹਿੱਕ ਤੋਂ ਰਜ਼ਾਮੰਦੀ ਜਿੰਨਾ ਸਿੰਘਾਂ ਨੇ ਅੰਬਰ ਵੀ ਤਾਣ ਲੈ ਸੀ ਉਦੋਂ ਸਿੰਘਾਂ ਨੇ ਅੰਬਰ ਵੀ ਤਾਣ ਲੈ ਸੀ ਉੱਚੀ ਮੌਤ ਲਿਖਾ ਲਈ ਜਿੰਨਾ ਕਰਮਾਂ ਦੇ ਵਿੱਚ ਪਏ ਛੇ ਛੇ ਫੁੱਟ ਦੇ ਗੱਭਰੂ ਪਰਿਕਰਮਾਂ ਦੇ ਵਿੱਚ
ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕਉ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਘਟ ਮਰੈ ਕਬਹੂਨਾ ਛਾਡੈ
ਉੱਚੀ ਮੌਤ ਲਿਖਾ ਲਈ ਜਿੰਨਾ ਕਰਮਾਂ ਦੇ ਵਿੱਚ ਪਏ ਛੇ ਛੇ ਫੁੱਟ ਦੇ ਗੱਭਰੂ ਪਰਿਕਰਮਾਂ ਦੇ ਵਿੱਚ ਪੋਰਾ ਸਿਦਕ ਨਾ ਤਿੜਕਿਆ ਉੱਤੋਂ ਫਤਿਹ ਬੁਲਾਤੀ ਆਓ ਵੇਖ ਸ਼ਹੀਦੀ ਜੱਥਿਆਂ ਨੇ ਪਾਚੜ ਪਾਤੀ ਆਪਣੇ ਘਰਾਂ 'ਚ ਸਿਰਫ ਹਾਂ ਅਸੀਂ ਵੱਡੇ ਦੁਨੀਆਦਾਰ ਪਰ ਬਹੁਤ ਬਾਰੀਕ ਹੈ ਸਮਝਣੀ ਇਹ ਧਰਮ ਯੁੱਧਾਂ ਦੀ ਕਾਰ ਸਾਡੇ ਪਾਦੀ ਹਿੰਸਾ ਹੀ ਨੇ ਜੋ ਲਿਸ਼ਕੇ ਸੀ ਹਥਿਆਰ ਆਪਣਾ ਫਰਜ਼ ਨਿਭਾ ਗਈ ਗੋਬਿੰਦ ਕੀ ਸਰਕਾਰ ਅੰਬਰਸਰ ਵਿੱਚ ਗੂੰਜਦੀ ਗੋਬਿੰਦ ਕੀ ਸਰਕਾਰ ਮੁੱਠਕ ਛੋਲੇ ਚੱਬ ਕੇ ਮੁੱਠਕ ਛੋਲੇ ਚੱਬ ਕੇ ਉੱਡਦੇ ਫਿਰਨ ਸਰੀਰ ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ
ਮੈਨੂੰ ਕਹਿੰਦੇ ਪ੍ਰੀਤਮ ਬੋਲਿਆ ਚੱਲਿਆ ਮਾਫ ਕਰੀ ਮੌਤ ਦਰਵਾਜ਼ੇ ਤੇ ਖੜੀ ਆ ਤਾਂ ਮੈਂ ਇਹਨਾਂ ਦੇ ਚਰਨ ਫੜੇ ਔਰ ਫਤਿਹ ਬੁਲਾਉਂਦੇ ਹਾਂ ਅਸੀਂ ਇੱਕ ਦੂਸਰੇ ਨੂੰ ਵੀ ਇਹ ਸਮਾਂ ਆਖਰੀ ਹੈ ਤੇ ਮੌਤ ਦਰਵਾਜ਼ੇ ਤੇ ਖੜੀ ਆ ਜਿਉਂ ਹੀ ਜਾਲੀ ਪਾੜ ਕੇ ਗੋਲੀ ਇੱਕ ਲੰਘਦੀ ਹੈ ਤੇ ਬੇਟੇ ਦੀ ਪਿੱਠ ਚੀਰ ਕੇ ਮੇਰੀ ਛਾਤੀ ਦੇ ਅੰਦਰ ਧੱਸ ਗਈ ਔਰ ਉਹ ਮਾਸ ਦੀ ਪਤਲੀ ਤਹਿ ਦੇ ਵਿੱਚ ਪਿੱਛੇ ਆੜ ਗਈ
ਕੀ ਜਰਵਾਣਿਆ ਡੱਕਣਾ ਚੜ੍ਹਦੀ ਕਲਾ ਦਾ ਬਾਜ ਇੱਕ ਤੇ ਗੋਲੀਆਂ ਪਹਿਨ ਕੇ ਉਮਰਾਂ ਜੋੜਨ ਦਾਜ ਉਮਰਾਂ ਜੋੜਨ ਦਾਜ ਮਿੱਟੀ ਨੇ ਪਹਿਚਾਣ ਲਏ ਤੇਰੇ ਮਾਸ ਦੇ ਟੁਕੜੇ ਥੜਿਆਂ ਉੱਤੇ ਜੜ ਗਿਆ ਇਤਿਹਾਸ ਦੇ ਟੁਕੜੇ ਕਿਸ ਮਿੱਟੀ ਦਾ ਖਾਲਸਾ ਤੇ ਕਿਸ ਪੱਤਣ ਦਾ ਨੀਰ ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ
ਜ਼ਿੰਦਗੀ ਦਾ ਇੱਥੇ ਕੋਈ ਭਰੋਸਾ ਨਹੀਂ ਜੀਣ ਦਾ ਇੱਥੇ ਪਤਾ ਨਹੀਂ ਕਿਹੜੇ ਵੇਲੇ ਉੱਡ ਜਾਣਾ ਇੱਥੋਂ ਜੇ ਉਹ ਐਡੇ ਐਡੇ ਸੂਰ ਮੈਂ ਢਾ ਦਿੱਤੇ ਤੇ ਮੇਰਾ ਕਾਹਦਾ ਜੀਣਾ ਕਰਨੀ ਆ ਇਹ ਦੱਸਣਾ ਚਾਹੁੰਦੀ ਹਾਂ ਜੀਣਾ ਹੁਣ ਝੂਠਾ ਵਾ ਤੇ ਮਰ ਜਾਣਾ ਤੇ ਸਭ ਚ ਵਾ ਕੋਈ ਪਤਾ ਨਹੀਂ ਕਿਹੜੇ ਵੇਲੇ ਮੁੱਕ ਜਾਣਾ
ਗੀਤ ਤੋਂ ਬਾਅਦ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਵਿਰਸਾ ਵਾਈਬਸ ਐਫਐਮ 101.5 ਤੇ ਜੇ ਗੱਲਬਾਤ ਕਰੀਏ ਆਪਾਂ ਕੁਝ ਲੋਕਲ ਗਤੀਵਿਧੀਆਂ ਦੀ ਤੇ ਨਾਲ ਨਾਲ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਵਿਸ਼ਿਆਂ ਤੇ ਗੱਲਬਾਤ ਜ਼ਰੂਰ ਕਰਾਂਗੇ ਥੋੜੀ ਇੰਟਰਨੈਸ਼ਨਲ ਜੋ ਵੀ ਡਿਸਪਿਊਟਸ ਚੱਲ ਰਹੇ ਨੇ ਉਹਨਾਂ ਦੇ ਰਿਲੇਟਡ ਤੇ ਜੇ ਆਪਾਂ ਗੱਲਬਾਤ ਦੀ ਸ਼ੁਰੂਆਤ ਕਰੀਏ ਕੈਨੇਡਾ ਤੋਂ ਤੇ ਕੈਨੇਡਾ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਨੂੰ ਲੈ ਕੇ ਖਾਸ ਕਰਕੇ ਜਿਹੜੇ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ, ਟੀਨੇਜਰਸ ਨੇ, ਉਹਨਾਂ ਉੱਪਰ ਸੋਸ਼ਲ ਮੀਡੀਆ ਬੈਨ ਜਿਹੜਾ ਉਹ ਲਗਾਉਣ ਬਾਰੇ ਜਿਹੜਾ ਇੱਕ ਬਿੱਲ ਪਾਸ ਕੀਤਾ ਜਾ ਰਿਹਾ। 16 ਸਾਲ ਤੋਂ ਘੱਟ ਉਮਰ ਦੇ ਬੱਚੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਆਪਣੇ ਅਕਾਊਂਟ ਨਹੀਂ ਕ੍ਰੀਏਟ ਕਰ ਸਕਣਗੇ। ਇਹੋ ਜਿਹਾ ਇੱਕ ਬਿੱਲ ਜਿਹੜਾ ਕਾਨੂੰਨ ਆਲਰੇਡੀ ਪਾਸ ਹੋ ਚੁੱਕਿਆ ਆਸਟ੍ਰੇਲੀਆ ਦੇ ਵਿੱਚ, ਸੋ ਉਹਨੂੰ ਹੀ ਮੱਦੇਨਜ਼ਰ ਰੱਖਦੇ ਹੋਏ ਅਤੇ ਜੋ ਵੀ ਇੱਥੇ ਡਾਕਟਰਸ ਅਤੇ ਹੋਰ ਸਲਾਹਕਾਰਾਂ ਦੀਆਂ ਜਿਹੜੀਆਂ ਰਿਪੋਰਟਸ ਆਈਆਂ ਉਹਨਾਂ ਦੇ ਮੱਦੇਨਜ਼ਰ ਇਹ ਬਿੱਲ ਅੱਗੇ ਲਿਆਂਦਾ ਜਾ ਰਿਹਾ। ਸੋ ਜਿਹੜੀਆਂ ਰਿਪੋਰਟਸ ਆਈਆਂ ਨੇ ਉਹਨਾਂ ਦੇ ਵਿੱਚ ਜੋ ਓਵਰਆਲ ਤੁਹਾਨੂੰ ਇੱਕ ਦੱਸਦੀ ਹੈ ਕਿ ਕਈ ਮਾਹਰਾਂ ਵੱਲੋਂ ਇਹ ਚੀਜ਼ ਪਾਈ ਗਈ ਹੈ ਕਿ ਜਿਹੜੇ ਬੱਚੇ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਬਹੁਤ ਜ਼ਿਆਦਾ ਟਾਈਮ ਸਪੈਂਡ ਕਰ ਰਹੇ ਨੇ ਉਹਦੇ ਕਰਕੇ ਕੁਛ ਗਲਤ ਅਨਸਰਾਂ ਵੱਲੋਂ ਉਹਨਾਂ ਨੂੰ ਬਲੈਕਮੇਲ ਵੀ ਕੀਤਾ ਜਾਂਦਾ ਹੈ ਅਤੇ ਕਈ ਥਾਈਂ ਇਹਨਾਂ ਚੀਜ਼ਾਂ ਦਾ ਕਰਕੇ ਕੁਛ ਬੱਚਿਆਂ ਵੱਲੋਂ ਖੁਦਕੁਸ਼ੀਆਂ ਵੀ ਕੀਤੀਆਂ ਗਈਆਂ ਨੇ ਜਦੋਂ ਉਹ ਸਟ੍ਰੈੱਸ ਦੇ ਵਿੱਚ ਇਹਨਾਂ ਚੀਜ਼ਾਂ ਕਰਕੇ ਆ ਜਾਂਦੇ ਨੇ। ਸੋ ਕਾਫੀ ਜ਼ਿਆਦਾ ਫੈਕਟਰ ਸੀ ਇਹਦੇ ਵਿੱਚ ਜਿਹਦੇ ਕਰਕੇ ਇਹ ਬਿੱਲ ਜਿਹੜਾ ਅੱਗੇ ਲਿਆਂਦਾ ਜਾ ਰਿਹਾ। ਸੋ ਬਿੱਲ ਜਦੋਂ ਪੇਸ਼ ਹੋਊਗਾ ਉਸ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਇਹਦੇ ਉੱਪਰ ਜਿਹੜੀ ਆ ਡਿਬੇਟ ਹੁੰਦੀ ਆ ਅਤੇ ਵੋਟਿੰਗ ਹੋਊਗੀ ਅਤੇ ਜੇ ਅੱਗੇ ਬਿੱਲ ਪਾਸ ਹੋ ਜਾਂਦਾ ਅਤੇ ਉਸ ਤੋਂ ਬਾਅਦ ਇਹ ਕਾਨੂੰਨੀ ਤੌਰ 'ਤੇ ਕੈਨੇਡਾ ਦੇ ਵਿੱਚ ਲਾਗੂ ਹੋ ਜਾਊਗਾ ਅਤੇ ਜਿਹੜੇ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹ ਸੋਸ਼ਲ ਮੀਡੀਆ ਤੋਂ ਉਹਨਾਂ ਨੂੰ ਥੋੜ੍ਹਾ ਚਿਰ ਫਿਰ ਕਿਨਾਰਾ ਕਰਨਾ ਪਊਗਾ ਜਿੰਨਾ ਚਿਰ 16 ਸਾਲ ਦੀ ਉਮਰ ਤੋਂ ਨਹੀਂ ਟੱਪਦੇ। ਸੋ ਇੱਕ ਵਧੀਆ ਉਪਰਾਲਾ ਹੈ। ਦੇਖੋ ਆਸਟ੍ਰੇਲੀਆ ਨੇ ਵੀ ਇਹ ਚੀਜ਼ ਆਲਰੇਡੀ ਲਾਗੂ ਕਰ ਦਿੱਤੀ ਹੈ ਅਤੇ ਆਲਰੇਡੀ ਇੱਕ ਕੋਈ ਨਾ ਕੋਈ ਜਿਹੜੀ ਉਹਨੂੰ ਬੈਕਅਪ ਦੇ ਲਈ ਜਿਹੜੀਆਂ ਰਿਸਰਚ ਹੋਈਆਂ ਨੇ ਅਤੇ ਉਹ ਸਪੋਰਟ ਕਰਦੀਆਂ ਨੇ। ਹੁਣ ਜੋ ਰਿਸਰਚ ਹੋਈਆਂ ਨੇ ਉਹ ਸਾਰਾ ਕੁਛ ਸੀ ਇੰਪਲੀਮੈਂਟੇਸ਼ਨ ਤੋਂ ਬਿੱਲ ਇੰਪਲੀਮੈਂਟ ਹੋਣ ਤੋਂ ਪਹਿਲਾਂ ਦੀਆਂ, ਕਾਨੂੰਨ ਇੰਪਲੀਮੈਂਟ ਹੋਣ ਤੋਂ ਪਹਿਲਾਂ ਦੀਆਂ, ਹੈ ਨਾ, ਕਿ ਉਹਦੇ 'ਚ ਬੱਚਿਆਂ 'ਤੇ ਕੀ ਅਸਰ ਪੈਂਦਾ ਹੈ ਅਤੇ ਆਉਣ ਵਾਲੇ ਸਾਲਾਂ ਦੇ ਵਿੱਚ ਜਿਵੇਂ ਆਸਟ੍ਰੇਲੀਆ ਦੇ ਵਿੱਚ ਜਿੱਦਾਂ ਉਹ ਪਹਿਲਾਂ ਮੈਨੂੰ ਲੱਗਦਾ ਪਤਾ ਲੱਗੂਗਾ ਕਿ ਕਿਹੋ ਜਿਹਾ ਇਸ ਚੀਜ਼ ਦਾ ਪ੍ਰਭਾਵ ਰਿਹਾ। ਸੋ ਇਹ ਗੀਤ ਸੁਣਦੇ ਅਤੇ ਗੀਤ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਜੁੜਦੇ ਹਾਂ FM 101.5।
ਸ਼ੇਰ ਬੱਬਰਾਂ ਤੇ ਜੋਧਿਆਂ ਦਾ ਥਾਪੜਾ ਲੈ ਤੁਰੀ ਦਾ ਆਗ ਨਖਾ ਸੀ ਨਾ ਪਾੜੂ ਪਿੱਛੋਂ ਚੱਲੀ ਛੁਰੀ ਦਾ ਪਈ 31 ਨੂੰ 52 ਦਾ ਜਵਾਬ ਰਹੂਗਾ ਓਏ ਬੋਲਾ ਸਾਡਿਆਂ ਚ ਬੋਲਾ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ ਬੋਲਾ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾ ਸਾਡਿਆਂ ਚ ਸਾਡੇ ਹਰਖੇ ਬੜੇ ਆ ਉਹਨਾਂ ਜੋਰ ਜਰਵਾਣਿਆਂ ਦੇ ਪਰਖੇ ਬੜੇ ਆ ਹੱਕ ਲੈਂਦੇ ਆਏ ਆ ਲੜਾਈਆਂ ਲੜਕੇ ਅਟਕਟ ਪਾਏ ਜਿਹੜੇ ਆਏ ਝੜਕੇ ਰਾਮ ਜੰਗੇ ਦਾ ਨਿਸ਼ਾਨਾ ਲਾ ਜਵਾਬ ਰਹੂਗਾ ਓਏ ਬੋਲਾ ਸਾਡਿਆਂ ਚ ਬੋਲਾ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ ਬੋਲਾ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾ ਸਾਡਿਆਂ ਚ ਜੋ ਛੇੜੀ ਇੱਕ ਤੀਰ ਨੇ ਔਂਪੜਿਆਂ ਦੀ ਲੇਰਿਆ ਕਢਾਈ ਤਸਵੀਰ ਨੇ ਆਓ ਚਿਹਰੇ ਨੰਗੇ ਕੀਤੇ ਸਦਾ ਪਾੜ ਕੇ ਨਕਾਬਾਂ ਉੱਠ ਸਾਡਿਆਂ ਪੈਰਾਂ ਦੀ ਬੜੀ ਜੱਤ ਦੀ ਰਕਾਬਾਂ ਨੂੰ ਖਾਬ ਦੱਬ ਲਾਂਗੇ ਬੈਰੀਆਂ ਦਾ ਖਾਬ ਰਹੂਗਾ ਓਏ ਬੋਲਾ ਸਾਡਿਆਂ ਚ ਬੋਲਾ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ ਬੋਲਾ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾ ਸਾਡਿਆਂ ਚ ਜਦੋਂ ਜਿਗਰਾ ਬਖਾਏ ਗੱਲਾਂ ਚੱਲੀਆਂ ਬ੍ਰਹਮਾ ਥੱਲੇ ਪਾਪੀ ਲੈਣੇ ਆਏ ਰੌਂਦੇ ਆ ਯਾਰਾਨੇ ਪੱਕੇ ਜਿੱਤਾਂ ਨਾਲ ਤੇ ਸਾਨੂੰ ਆਸਰੇ ਬੜੇ ਆ ਗੁਰੂ ਘਰ ਹੋਈਆਂ ਤੇਗਾਂ ਦੇ ਹੋ ਸਾਡਾ ਸਤਲੁਜ ਸਾਡਾ ਹੀ ਜਨਾਬ ਰਹੂਗਾ ਓਏ ਬੋਲਾ ਸਾਡਿਆਂ ਚ ਬੋਲਾ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ ਬੋਲਾ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾ ਸਾਡਿਆਂ ਚ
ਗੀਤ ਤੋਂ ਬਾਅਦ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਵਿਰਸਾ ਵਾਇਸ ਦੇ ਵਿੱਚ ਅਤੇ ਗੱਲਬਾਤ ਜੇ ਕਰੀਏ ਆਪਾਂ ਕੈਨੇਡਾ ਦੇ ਵਿੱਚ ਵੱਧ ਰਹੇ ਸਕੈਮਸ ਦੀ ਤੇ ਅਕਸਰ ਹੀ ਤੁਸੀਂ ਦੇਖਿਆ ਹੋਗਾ ਕਿ ਇਹ ਸਕੈਮ ਜਦੋਂ ਕੁਝ ਕੁ ਸਾਲ ਪਹਿਲਾਂ ਈਮੇਲਸ ਤੋਂ ਸ਼ੁਰੂ ਹੋਏ ਸੀ, ਲੋਕਾਂ ਨੂੰ ਈਮੇਲਸ ਆਉਂਦੀਆਂ ਹੁੰਦੀਆਂ ਸੀ ਕਿ ਅਸੀਂ ਕਿਸੇ ਇਸ ਕੰਟਰੀ ਦੇ ਰਾਜੇ ਹਾਂ ਅਤੇ ਤੁਹਾਡੇ ਲਈ ਅਸੀਂ ਜਾਇਦਾਦ ਛੱਡ ਕੇ ਜਾ ਰਹੇ ਹਾਂ ਅਤੇ ਤੁਸੀਂ ਆਹ ਲਿੰਕ 'ਤੇ ਕਲਿੱਕ ਕਰੋ ਅਤੇ ਤੁਹਾਨੂੰ ਜਿਹੜੀ ਆ ਉਹ ਜਾਇਦਾਦ 'ਚੋਂ ਇੰਨੇ ਜ਼ੀਰੋਆਂ ਹੀ ਨਹੀਂ ਗਿਣੀਆਂ ਜਾਂਦੀਆਂ ਹੁੰਦੀਆਂ ਜਿੰਨਾ ਉੱਤੇ ਲਿਖਿਆ ਹੁੰਦਾ ਸੀ। ਸੋ ਫਿਰ ਇਹ ਜਿਹੜੇ ਜਿਵੇਂ ਜਿਵੇਂ ਟੈਕਨੋਲੋਜੀ ਦੇ ਵਿੱਚ ਚੇਂਜਸ ਆਈਆਂ ਉੱਦਾਂ ਹੀ ਸਕੈਮਰਸ ਜਿਹੜੇ ਆ ਉਹ ਵੀ ਨਾਲ ਦੀ ਨਾਲ ਹੀ ਅਲਾਈਨ ਕਰਦੇ ਗਏ। ਕਾਲਾਂ ਦਾ ਦੌਰ ਸ਼ੁਰੂ ਹੋ ਗਿਆ, ਸਕੈਮ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ, ਟੈਕਸਟ ਮੈਸੇਜਸ ਆਉਣੇ ਸ਼ੁਰੂ ਹੋ ਗਏ, ਸੋਸ਼ਲ ਮੀਡੀਆ ਦੇ ਥਰੂ ਸਕੈਮ ਹੋਣੇ ਸ਼ੁਰੂ ਹੋ ਗਏ। ਕੈਨੇਡਾ ਦੇ ਵਿੱਚ ਅਕਸਰ ਹੀ ਲੋਕਾਂ ਨੂੰ ਸਕੈਮਰਾਂ ਵੱਲੋਂ CRA ਦੇ ਰੈਪ੍ਰਜੈਂਟੇਟਿਵ ਬਣ ਕੇ ਕਾਲਾਂ ਕੀਤੀਆਂ ਜਾਂਦੀਆਂ ਕਿ ਤੁਹਾਡਾ ਜੀ ਟੈਕਸ ਇੰਨਾ ਰਹਿੰਦਾ, ਜਾਂ ਕਈ ਵਾਰੀ ਇਮੀਗ੍ਰੇਸ਼ਨ ਵੱਲੋਂ ਕਾਲਾਂ ਕੀਤੀਆਂ ਜਾਂਦੀਆਂ, ਇਮੀਗ੍ਰੇਸ਼ਨ ਦਾ ਰੂਪ ਧਾਰਨ ਕਰਕੇ। ਆਈ ਵੁੱਡ ਸੇ ਹੈ ਨਾ ਇਹ ਰੂਪ ਧਾਰਨ ਕਰਨ ਵਾਲੇ ਜਿਹੜੇ ਸਾਪੇ ਆ ਇਹ ਸਕੈਮਰ ਜਿਹੜੇ ਹੁੰਦੇ ਆ। ਸੋ ਬਹੁਤ ਲੋਕਾਂ ਦਾ ਮਿਲੀਅਨਸ ਆਫ ਡਾਲਰ ਦਾ ਜਿਹੜਾ ਨੁਕਸਾਨ ਜਿਹੜਾ ਓਵਰਆਲ ਕੈਨੇਡੀਅਨਸ ਦਾ ਜਿਹੜਾ ਹੋਇਆ ਇਹਨਾਂ ਚੀਜ਼ਾਂ ਦੇ ਵਿੱਚ, ਸਕੈਮਸ ਦੇ ਵਿੱਚ। ਅਤੇ ਜੋ ਇਨਵੈਸਟੀਗੇਸ਼ਨਾਂ ਅਤੇ ਰਿਪੋਰਟਾਂ ਦੇ ਵਿੱਚ ਆਇਆ ਹੋਏ ਸੀ ਕਿ ਬੜੇ ਸਕੈਮਰ ਜਿਹੜੇ ਸੀ ਏਸ਼ੀਅਨ ਕੰਟਰੀਜ਼ ਦੇ ਵਿੱਚ ਬੈਠੇ ਸੀ। ਇੰਡੀਆ ਦੇ ਵਿੱਚੋਂ ਕਾਫੀ ਸਕੈਮ ਜਿਹੜੇ ਚਲਾਉਣ ਵਾਲੇ ਕਾਲ ਸੈਂਟਰ ਸੀ ਉਹ ਵੀ ਜਿਹੜੇ ਇੰਡੀਅਨ ਪੁਲਿਸ ਨੇ ਅਤੇ ਕੈਨੇਡੀਅਨ ਪੁਲਿਸ ਨੇ ਕਈ ਸਾਂਝੇ ਇਨਵੈਸਟੀਗੇਸ਼ਨ ਪ੍ਰੋਜੈਕਟ ਵੀ ਚਲਾਏ ਸੀ ਜਿਨ੍ਹਾਂ ਦੇ ਤਹਿਤ ਕਾਫੀ ਸਕੈਮ ਕਰਨ ਵਾਲੇ ਕਾਲ ਸੈਂਟਰ ਜਿਹੜੇ ਸੀ ਉਹ ਫੜੇ ਗਏ ਸੀ। ਬਟ ਉਹ ਅਜੇ ਵੀ ਚੱਲਦਾ ਰਹਿੰਦਾ ਜੀ। ਅਜੇ ਦੇਖੋ ਜਿੰਨੇ ਉੱਥੇ ਕਹਿ ਲਓ ਕਿ ਕਿਸੇ ਨੇ ਬੀਟੈਕ ਕਰ ਲਈ ਜਾਂ ਕੁਛ ਆ, ਅਤੇ ਜੇ ਕੋਈ ਨਹੀਂ ਰੁਜ਼ਗਾਰ ਮਿਲ ਰਿਹਾ ਤਾਂ ਉਹਨਾਂ ਨੂੰ ਇਹੋ ਜਿਹੇ ਕਾਲ ਸੈਂਟਰਾਂ ਦੇ ਵਿੱਚ ਵੀ ਜਿਹੜੀਆਂ ਜੋਬਾਂ ਮਿਲ ਜਾਂਦੀਆਂ ਸੀ, ਅਤੇ ਲੋਕਾਂ ਨਾਲ ਫਿਰ ਜਿਹੜਾ ਸਕੈਮ ਕਰਨ ਦਾ ਸੀ ਉਹਨਾਂ ਦਾ ਇੱਕ ਜਿਹੜਾ ਮੇਨ ਜੋਬ ਟਾਸਕ ਹੁੰਦਾ ਸੀ। ਹੈਗਾ ਅਜੇ ਵੀ ਹੁਣ ਤੁਸੀਂ ਦੇਖੋ ਕਿ ਸਕੈਮ ਜਿਹੜੇ ਆ ਇਹਨਾਂ ਦਾ ਰੂਪ ਜਿਹੜਾ ਸਮੇਂ ਦੇ ਹਿਸਾਬ ਨਾਲ ਬਦਲਦਾ ਰਹਿੰਦਾ, ਇਹਦੇ 'ਚ ਬੜੀ ਇੰਪਰੋਵਾਈਜੇਸ਼ਨ ਆਉਂਦੀ ਰਹਿੰਦੀ ਆ ਕਿ ਸੋਸ਼ਲ ਇੰਜੀਨੀਅਰਿੰਗ ਜਿਹਨੂੰ ਕਹਿ ਦਿੰਦੇ ਆ, ਉਸ ਤਰੀਕੇ ਦੇ ਨਾਲ ਈਮੇਲਸ ਕਹਿ ਲਓ ਇੰਨੀਆਂ ਰਿਅਲਿਸਟਿਕ ਲੁਕਿੰਗ ਈਮੇਲਸ ਲੋਕਾਂ ਨੂੰ ਆਉਂਦੀਆਂ ਨੇ, ਰਿਅਲਿਸਟਿਕ ਸਾਊਂਡਿੰਗ ਕਾਲਸ ਲੋਕਾਂ ਨੂੰ ਆਉਂਦੀਆਂ ਨੇ ਕਿ ਜਿਹਦੇ ਵਿੱਚ ਲੋਕ ਆਪਣੀ ਪਰਸਨਲ ਇਨਫੋਰਮੇਸ਼ਨ ਜਿਹੜੀ ਆ ਉਹ ਕਾਲਰ ਨਾਲ ਸ਼ੇਅਰ ਕਰ ਦਿੰਦੇ ਆ, ਅਤੇ ਬਾਅਦ ਵਿੱਚ ਪਤਾ ਉਦੋਂ ਲੱਗਦਾ ਜਦੋਂ ਉਹਨਾਂ ਦਾ ਸਕੈਮ ਹੋ ਗਿਆ। ਅੱਜ ਕੱਲ੍ਹ ਇੱਕ ਸਕੈਮ ਹੋਰ ਬੜਾ ਚੱਲ ਰਿਹਾ ਐਜੂਕੇਸ਼ਨ ਨੂੰ ਲੈ ਕੇ। ਸੋ ਕੈਨੇਡਾ ਸਰਕਾਰ ਵੱਲੋਂ ਇੱਕ ਲੋਨ ਦਿੱਤਾ ਜਾਂਦਾ ਵੱਖ ਵੱਖ ਪ੍ਰੋਵਿੰਸਾਂ ਦੇ ਵਿੱਚ, ਜਿਵੇਂ ਗੱਲ ਕਰੀਏ ਆਪਾਂ ਓਨਟੈਰੀਓ ਦੇ ਵਿੱਚ ਇੱਕ ਐਜੂਕੇਸ਼ਨ ਲੋਨ ਹੈਗਾ, BC ਦੇ ਵਿੱਚ ਵੀ ਹੈਗਾ, ਹੈ ਨਾ। ਸੋ ਸਾਰੀਆਂ ਪ੍ਰੋਵਿੰਸਾਂ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਪ੍ਰੋਗਰਾਮ ਹੁੰਦਾ ਸਰਕਾਰ ਵੱਲੋਂ, ਡਿਪੈਂਡਿੰਗ ਔਨ ਕਿ ਕਿੰਨੀ ਅਮਾਊਂਟ ਦੀ ਮਿਲਦੀ ਆ। ਸੋ ਹਾਲ ਹੀ ਦੇ ਵਿੱਚ ਜੋ ਪਤਾ ਲੱਗਾ ਕਿ BC ਦੇ ਵਿੱਚ ਵੀ ਇਹ ਸਕੈਮ ਬਹੁਤ ਜ਼ਿਆਦਾ ਜਿਹੜਾ ਚੱਲ ਰਿਹਾ, ਉਹਦੇ ਵਿੱਚ ਕੀ ਹੁੰਦਾ ਕਿ ਕੁਝ ਜਿਹੜੇ ਸਲਾਹਕਾਰ ਜਿਹੜੇ ਆ ਉਹ ਲੋਨ ਦਵਾ ਦਿੰਦੇ ਆ, ਇਹ ਕਹਿ ਕੇ ਲੋਕਾਂ ਨੂੰ ਕਿ ਤੁਹਾਨੂੰ ਲੋਨ ਉਹ ਵਾਪਸ ਨਹੀਂ ਕਰਨਾ ਪੈਣਾ। ਹੁਣ ਫੋਰ ਐਗਜ਼ਾਮਪਲ ਕਿਸੇ ਨੂੰ ਉਹਨਾਂ ਨੇ 50,000 ਦਾ ਕਦੋਂ ਲੋਨ ਦਵਾਤਾ, ਵਿੱਚੋਂ 15-20,000 ਆਪ ਵੀ ਰੱਖ ਲਿਆ, ਪਰ ਉਹੀ ਲੋਨ ਜਿੱਦਾਂ ਦਵਾਇਆ ਉਹਨੂੰ ਕਾਗਜ਼ਾਂ 'ਚ ਦਿਖਾਤਾ ਜੀ ਉਹ ਤਾਂ ਵਿਆਹ ਨਹੀਂ, ਉਹ ਸੈਪਰੇਟਡ ਆ, ਤਾਂ ਕਿ ਲੋਨ ਦੀ ਅਮਾਊਂਟ ਵੱਧ ਜੇ। ਫਿਰ ਉਹਦੇ ਬੱਚੇ ਵੱਧ ਦਿਖਾਤੇ, ਨਾਮ ਗਲਤ ਉਹਨਾਂ ਦੇ ਸ਼ੋ ਕਰਤੇ, ਅਤੇ ਫਿਰ ਉਹਨਾਂ ਦੇ ਉਹੀ ਜਿਹੜੇ ਡਾਕੂਮੈਂਟ ਲਏ ਆ ਉਹ ਡਾਕੂਮੈਂਟਾਂ ਨੂੰ ਕਈ ਹੋਰ ਥਾਵਾਂ 'ਤੇ ਵੀ ਯੂਜ਼ ਕਰਕੇ, ਅਤੇ ਜਿਹੜਾ ਉਹ ਡਾਕੂਮੈਂਟਾਂ ਦਾ ਜਿਹੜਾ ਓਨਰ ਆ ਜਿਹਦੇ ਉਹ ਡਾਕੂਮੈਂਟ ਆ ਉਹਨੂੰ ਹੀ ਨਹੀਂ ਉਹ ਪਤਾ ਹੁੰਦਾ ਕਿ ਉਹ ਡਾਕੂਮੈਂਟ ਕਿੱਥੇ ਕਿੱਥੇ ਯੂਜ਼ ਹੋ ਗਿਆ, ਅਤੇ ਕਿਹੋ ਜਿਹੇ ਲੋਨ ਜਾਂ ਕਿਹੋ ਜਿਹੇ ਹੁਣ ਕਿਸੇ ਵੀ ਜਗ੍ਹਾ 'ਤੇ ਉਹਨਾਂ ਦਾ ਮਿਸਯੂਜ਼ ਹੋ ਚੁੱਕਿਆ। ਸੋ ਜਿਹੜੇ ਲੋਕ ਇਹ ਸਕੈਮ ਕਰਦੇ ਨੇ ਜਾਂ ਜਿਨ੍ਹਾਂ ਨੇ ਇਹਨਾਂ ਚੀਜ਼ਾਂ 'ਚੋਂ ਲੋਨ ਲਿਆ ਹੈ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਕਿ ਜਿਵੇਂ ਸਰਕਾਰ ਨੇ ਕੋਵਿਡ ਦੇ ਟਾਈਮ 'ਤੇ ਇੰਨੇ ਪੈਸੇ ਵੰਡੇ ਸੀ ਅਤੇ ਬਾਅਦ 'ਚ ਕਿਹੜਾ ਵਾਪਸ ਲਏ ਜਾਂ ਕੁਛ ਇੱਦਾਂ ਦੀ ਗੱਲਾਂ, ਕਿ ਇਹੋ ਜਿਹਾ ਹਿਸਾਬ ਕਿਤਾਬ ਹੀ ਆ। ਪਰ ਇਹ ਚੀਜ਼ਾਂ ਦਾ ਪਤਾ ਉਦੋਂ ਹੀ ਲੱਗਣਾ ਜਦੋਂ ਸਰਕਾਰ ਨੇ ਇਹਨਾਂ ਚੀਜ਼ਾਂ 'ਚ ਇਨਵੈਸਟੀਗੇਸ਼ਨ ਕੀਤੀ, ਅਤੇ ਜੇ ਕਿਸੇ ਨੇ ਕਹਿ ਲਓ ਕਹਿੰਦੇ ਨੇ 50 ਮੋੜਨੇ ਪਏ ਉਦੋਂ ਪਤਾ ਲੱਗਣਾ। ਸੋ ਇਹਨਾਂ ਸਕੈਮਾਂ ਤੋਂ ਜਿੰਨਾ ਦੂਰ ਰਹਿ ਸਕਦੇ ਦੂਰ ਰਹੋ। ਕੈਨੇਡਾ ਦੇ ਵਿੱਚ ਫਰੀ ਮਨੀ ਕੁਛ ਵੀ ਨਹੀਂ ਹੈਗਾ, ਸਾਰਾ ਕੁਛ ਹਰੇਕ ਕਿਸੇ ਦਾ ਲੂਪ ਹੋਲ ਤਾਂ ਜ਼ਰੂਰ ਲੋਕ ਲੱਭ ਲੈਂਦੇ ਨੇ, ਪਰ ਜਦੋਂ ਫਿਰ ਸਰਕਾਰ ਆਪਣੀ ਥਾਂ 'ਤੇ ਆਉਂਦੀ ਹੈ ਤਾਂ ਉਹ ਵੀ ਫਿਰ ਉਹ ਲੂਪ ਹੋਲ ਤਾਂ ਕਲੋਜ਼ ਕਰਦੇ ਕਰਦੇ ਜਿਹੜੇ ਪਹਿਲਾਂ ਪੈਸੇ ਤਾਂ ਉਹ ਵੀ ਲੈਂਦੇ ਆ, ਅਤੇ ਨਾਲ ਫਿਰ ਪੈਨਲਟੀਆਂ, ਅਤੇ ਇੱਥੋਂ ਤੱਕ ਕਿ ਤੁਹਾਡੇ 'ਤੇ ਕੋਈ ਫਰੋਡਲੈਂਟ ਇਹੋ ਜਿਹੀ ਐਕਟੀਵਿਟੀਜ਼ ਕਰਨ ਦੇ ਚਾਰਜਸ ਵਗੈਰਾ ਤੱਕ ਵੀ ਲੱਗ ਸਕਦੇ ਨੇ। ਸੋ ਇਹੋ ਜਿਹੀਆਂ ਚੀਜ਼ਾਂ ਤੋਂ ਦੂਰ ਰਹੋ, ਆਪਣੀ ਮਿਹਨਤ ਕਰੋ, ਅਤੇ ਸਕੀਮਾਂ ਜਿਹੜੀਆਂ ਸਕੀਮਾਂ 'ਤੇ ਜਿਹੜੇ ਦੇਖੋ ਸਕੀਮਾਂ ਲੱਭਣਾ ਜਿਨ੍ਹਾਂ ਦਾ ਕੰਮ ਆ, ਉਹਨਾਂ ਨੇ ਸਕੀਮਾਂ ਲੱਭ ਕੇ ਅਤੇ ਕਿਸੇ ਨਾ ਕਿਸੇ ਨੂੰ ਉਹਨਾਂ ਨੂੰ ਇਕੱਲੀ ਸਕੀਮ ਦੇ ਲਈ ਉਹਨਾਂ ਨੂੰ ਦੋ ਚੀਜ਼ਾਂ ਚਾਹੀਦੀਆਂ ਹੁੰਦੀਆਂ, ਇੱਕ ਤਾਂ ਚਾਹੀਦੀ ਹੁੰਦੀ ਸਕੀਮ ਲੂਪ ਹੋਲ ਲੱਭਣ ਦੀ, ਅਤੇ ਦੂਜਾ ਚਾਹੀਦਾ ਹੁੰਦੇ ਆ ਆਮ ਭੋਲੇ ਭਾਲੇ ਲੋਕ ਜਿਹੜੇ ਉਹਦੇ ਵਿੱਚ ਉਹਨਾਂ ਦਾ ਸਾਥ ਦੇ ਕੇ ਪਾਰਟੀਸਪੇਟ ਕਰਕੇ ਅਤੇ ਉਹਨੂੰ ਅੱਗੇ ਵਧਾਉਣ। ਸੋ ਇਸ ਕਰਕੇ ਜੇ ਤੁਹਾਨੂੰ ਕੋਈ ਰੀਚ ਆਊਟ ਕਰਦਾ ਜੀ ਕਿ ਮੈਂ ਤੁਹਾਨੂੰ ਇਹੋ ਜਿਹਾ ਲੋਨ ਦਵਾ ਦਾਂਗਾ, ਕਈ ਅੱਜ ਕੱਲ੍ਹ ਇਹ ਵੀ ਚੱਲਿਆ ਕਿ ਜੇ ਤੁਸੀਂ ਇੰਡੀਆ ਵਾਪਸ ਮੁੜ ਲਓਗੇ ਖਾਲੀ ਹੱਥ ਕਿਉਂ ਮੁੜਨਾ, ਕੁਛ ਲੈ ਕੇ ਜਾਓ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਤੋਂ ਦੂਰ ਹੀ ਰਹੋਗੇ, ਅਤੇ ਇਹ ਗੀਤ ਸੁਣ ਲਈਏ, ਗੀਤ ਤੋਂ ਬਾਅਦ ਫਿਰ ਗੱਲਾਂ ਪਤਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ FM 101.5 ਵਿਰਸਾ ਵਾਈਬ।
ਪੰਜਾਬ अजे भी पंजाबियां दा तत जट्टा बाकी है किते कौड़ी खेड़दा है किते हाथ हाकी है अजे भी पंजाबियां दा तत जट्टा बाकी है किते कौड़ी खेड़दा है किते हाथ हाकी है दुनिया दी हिक्की उत्ते चढ़दा पंजाब है उड़दा पंजाब नहीं है अड़दा पंजाब है वैरियां दी हिक्की उत्ते लड़दा पंजाब है उड़दा पंजाब नहीं है अड़दा पंजाब है
गीत तो बाद फिर तो स्वागत है जी प्रोग्राम विरसा वाइब्स दे विच तो जे गल करिए अजकल पूरे वर्ल्ड दे विच कितें ना कितें कोई जंग जिहड़ी आ आए दिन कहीं ना कहीं लगी रहिंदी आ ते ईरान दे नाल जिहड़ा इज़राइल दा ते अमरीका दी जिहड़ी जंग आ उहनूं तकरीबन 3 महीने हो गए ते अजे तक रुकण दा नां नहीं लै रही ते किसे हल ते पहुंची नहीं गलबात अजे सो उहदा करके देखो कि कैनेडा दे विच ते पूरे वर्ल्ड दे विच जिद्दां महंगाई जिहड़ी आ उह वी वध रही आ ਅਤੇ ਕਿਤੇ ਨਾ ਕਿਤੇ ਜਿਹੜਾ ਜਿਹੜੀ ਇਹ ਜੰਗ ਆ ਇਹਦਾ ਉਹਦੇ ਵਿੱਚ ਕਾਫੀ ਵੱਡਾ ਰੋਲ ਹੈਗਾ ਜਿੱਥੇ ਕੈਨੇਡਾ ਦੇ ਵਿੱਚ ਤੇਲ ਡਾਲਰ $1.5 ਤੋਂ ਥੱਲੇ ਥੱਲੇ ਮਿਲਦਾ ਸੀ ਉਹ ਹੁਣ ਤਕਰੀਬਨ $2 ਤੱਕ ਵੀ ਕਈ ਥਾਵਾਂ 'ਤੇ ਪਹੁੰਚ ਚੁੱਕਿਆ ਸੋ ਜਿਹੜੀ ਇਹ ਮਹਿੰਗਾਈ ਹੁੰਦੀ ਆ ਕਿਤੇ ਜੰਗ ਲੱਗਦੀ ਆ ਇਹਦਾ ਜਿਹੜਾ ਪ੍ਰਭਾਵ ਆ ਉਹ ਆਮ ਲੋਕਾਂ ਦੀ ਜੇਬ 'ਤੇ ਹੀ ਪੈਂਦਾ ਜੇ ਕਿਸੇ ਦੀ ਗੱਡੀ $50 ਦੇ ਵਿੱਚ ਫੁੱਲ ਹੋ ਜਾਂਦੀ ਸੀ ਉਹਨੂੰ ਅੱਜ ਕੱਲ੍ਹ $80 ਪੇ ਕਰਨੇ ਪੈ ਰਹੇ ਨੇ ਉਸੇ ਚੀਜ਼ ਦੇ ਅਤੇ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਨੇ ਤਨਖਾਹਾਂ ਉਨੀਆਂ ਹੀ ਨੇ ਸਟਰਗਲਿੰਗ ਫੇਸ ਜਿਹੜਾ ਉਹ ਚੱਲ ਰਿਹਾ ਹੈ ਜਿਹੜੇ ਲੋਕ ਖਾਸ ਕਰਕੇ ਮਿਨੀਮਮ ਵੇਜ 'ਤੇ ਕੰਮ ਕਰ ਰਹੇ ਨੇ ਉਹਨਾਂ ਦੇ ਲਈ ਇਹ ਦੌਰ ਜਿਹੜਾ ਉਹ ਜ਼ਿਆਦਾ ਸਟਰਗਲਿੰਗ ਹੈ ਜੇ ਗੱਲ ਕਰੀਏ ਟ੍ਰੇਡਸ ਦੀ ਅਤੇ ਜਿਹੜਾ ਕੈਨੇਡਾ ਮੈਕਸੀਕੋ ਅਤੇ ਯੂ ਐੱਸ ਦਾ ਜਿਹੜਾ ਟ੍ਰੇਡ ਐਗਰੀਮੈਂਟ ਆ ਉਹ ਵੀ ਰਿਨਿਊਅਲ ਜਿਹੜੀ ਆ ਉਹਦੀ ਇਸ ਮਹੀਨੇ ਦੇ ਵਿੱਚ ਹੋ ਰਹੀ ਆ ਅਤੇ ਉਹਦੇ ਵਿੱਚ ਜਿਹੜੇ ਨਵੇਂ ਟੈਰਿਫ ਜਿਹੜੇ ਆ ਉਹਨਾਂ ਬਾਰੇ ਕਾਫੀ ਜਿਹੜਾ ਕਨਫਿਊਜ਼ਨ ਚੱਲ ਰਹੀ ਆ ਕਿਉਂਕਿ ਯੂ ਐੱਸ ਜਿਹੜਾ ਉਹ ਟੈਰਿਫ ਕੈਨੇਡਾ ਦੇ ਉੱਤੇ 10% ਹੋਰ ਲਾ ਰਿਹਾ ਸੋ ਉਹਦਾ ਕਰਕੇ ਆਉਣ ਵਾਲੇ ਆ ਜਿਹੜੇ ਆ ਟਾਈਮ ਆ ਉਹਦੇ ਵਿੱਚ ਕੈਨੇਡਾ ਨੂੰ ਆਪਣਾ ਜਿਹੜਾ ਟ੍ਰੇਡ ਰਿਲੇਸ਼ਨਸ਼ਿਪ ਆ ਦੂਜੀਆਂ ਕੰਟਰੀਆਂ ਦੇ ਨਾਲ ਜਿਹੜਾ ਡਾਇਵਰਸੀਫਾਈ ਕਰਨ ਦੀ ਬਹੁਤ ਵੱਡੀ ਲੋੜ ਆ ਪ੍ਰੋਵਿੰਸ਼ੀਅਲ ਲੈਵਲਸ 'ਤੇ ਵੀ ਇਹ ਚੀਜ਼ਾਂ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਕਿ ਕੁਝ ਪ੍ਰੋਵਿੰਸਾਂ ਆਪਣੇ ਲੈਵਲ 'ਤੇ ਵੀ ਜਿਹੜੀਆਂ ਟ੍ਰੇਡ ਪਾਰਟਨਰਸ਼ਿਪਸ ਕਰ ਰਹੀਆਂ ਨੇ ਕਿਉਂਕਿ ਹਰੇਕ ਪ੍ਰੋਵਿੰਸ ਕੋਲ ਕੋਈ ਨਾ ਕੋਈ ਇੱਕ ਡਿਫਰੈਂਟ ਸਰੋਤ ਹੈ ਨੈਚੁਰਲ ਰਿਸੋਰਸਿਸ ਨੇ ਐਜ਼ ਵੈਲ ਐਜ਼ ਉਹਨਾਂ ਕੋਲ ਇੰਡਸਟਰੀ ਆ ਜਿਹੜੀ ਉਹ ਦੂਸਰੀਆਂ ਕੰਟਰੀਆਂ ਦੇ ਵਿੱਚ ਉਹਦੇ ਨਾਲ ਵਪਾਰਕ ਸਮਝੌਤੇ ਕਰਕੇ ਕਰ ਸਕਦੇ ਨੇ ਜੇ ਆਪਾਂ ਗੱਲ ਮੈਨੀਟੋਬਾ ਦੀ ਕਰੀਏ ਤਾਂ ਮੈਨੀਟੋਬਾ ਗਵਰਨਮੈਂਟ ਵੱਲੋਂ ਆਲਰੇਡੀ ਇੱਕ ਰੈਪ੍ਰਜੈਂਟੇਟਿਵ ਵਾਸ਼ਿੰਗਟਨ ਦੇ ਵਿੱਚ ਜਿਹੜਾ ਨਿਯੁਕਤ ਕੀਤਾ ਗਿਆ ਜਿਹੜਾ ਕਿ ਉੱਥੇ ਪਾਰਟਨਰਸ਼ਿਪਸ ਦੇ ਲਈ ਗੱਲਾਂ ਬਾਤਾਂ ਜਿਹੜੀਆਂ ਅੱਗੇ ਵਧਾਉਂਦੇ ਰਹਿੰਦੇ ਨੇ ਬਿਜ਼ਨਸਿਸ ਦੇ ਲਈ ਅਤੇ ਇਸੇ ਤਰ੍ਹਾਂ ਹੀ ਮੈਨੀਟੋਬਾ ਵੱਲੋਂ ਰੀਸੈਂਟਲੀ ਇੱਕ ਅਨਾਊਂਸ ਕੀਤਾ ਗਿਆ ਕਿ ਉਹ ਇੰਡੀਆ ਦੇ ਵਿੱਚ ਵੀ ਇੱਕ ਰੈਪ੍ਰਜੈਂਟੇਟਿਵ ਆਪਦਾ ਉੱਥੇ ਭੇਜਣਗੇ ਕਿ ਜੋ ਉੱਥੇ ਕੈਨੇਡਾ ਮੈਨੀਟੋਬਾ ਦੇ ਖਾਸ ਕਰਕੇ ਜੋ ਐਗਰੀਕਲਚਰਲ ਜਾਂ ਕੋਈ ਨੈਚੁਰਲ ਇੱਥੇ ਰਿਸੋਰਸਿਸ ਨੇ ਉਹਨਾਂ ਦੇ ਬਾਰੇ ਜੋ ਵੀ ਉੱਥੇ ਟ੍ਰੇਡਸ ਟਾਕਸ ਜਿਹੜੇ ਆ ਉਹਨਾਂ ਨੂੰ ਉੱਥੇ ਕੰਟੀਨਿਊ ਰੱਖੇ ਅਤੇ ਉਹਨਾਂ ਦੇ ਵਿੱਚ ਜੋ ਵੀ ਆ ਟ੍ਰੇਡ ਨੈਗੋਸ਼ੀਏਸ਼ਨਸ ਐਜ਼ ਵੈਲ ਐਜ਼ ਟ੍ਰੇਡ ਨਿਊ ਟ੍ਰੇਡ ਪਾਰਟਨਰਸ਼ਿਪਸ ਜਿਹੜੀਆਂ ਉਹਨਾਂ ਨੂੰ ਅੱਗੇ ਵਧਾਵੇ ਸੋ ਇਹ ਸਮੇਂ ਦੀ ਲੋੜ ਵੀ ਆ ਕਿਉਂਕਿ ਇਸ ਵਕਤ ਕੈਨੇਡਾ ਜਿਹੜਾ ਮਜੋਰਿਟੀ ਦੇ ਤੌਰ 'ਤੇ ਨਿਰਭਰ ਆ ਯੂ ਐੱਸ ਦੇ ਉੱਪਰ ਹੀ ਐਜ਼ ਅ ਟ੍ਰੇਡ ਪਾਰਟਨਰ ਅਤੇ ਇਹ ਜ਼ਰੂਰੀ ਆ ਕਿ ਇਹ ਆਪਣਾ ਜਿਹੜਾ ਪੋਰਟਫੋਲੀਓ ਉਹਨੂੰ ਡਿਵਰਸੀਫਾਈ ਰੱਖਣ ਸੋ ਗੀਤ ਸੁਣਦੇ ਹਾਂ ਕਿ ਗੀਤ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਜੁੜਦੇ ਹਾਂ ਇੱਕ ਅੱਜ ਦੇ ਆਪਣੇ ਐਪੀਸੋਡ ਦੇ ਵਿੱਚ ਇੱਕ ਆਪਾਂ ਤੁਹਾਡੇ ਨਾਲ ਸਟੋਰੀ ਵੀ ਜਿਹੜੀ ਆ ਉਹ ਸ਼ੇਅਰ ਕਰਾਂਗੇ ਅਤੇ ਵਿਨੀਪੈਗ ਦੇ ਹੀ ਲੇਖਕ ਵੱਲੋਂ ਅਤੇ ਵਿਨੀਪੈਗ ਦੇ ਹੀ ਨਰੇਟਰ ਵੱਲੋਂ ਨਰੇਟ ਕੀਤੀ ਗਈ ਆ ਅਤੇ ਇੱਕ ਗੀਤ ਸੁਣ ਲਈਏ ਪਹਿਲਾਂ ਅਤੇ ਗੀਤ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਜੁੜਦੇ ਹਾਂ ਜੀ ਪ੍ਰੋਗਰਾਮ ਵਿਰਸਾ ਵਾਈਵਜ਼ ਐਫ ਐਮ 101.5 ਤੋਂ ਬਾਅਦ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਵਿਰਸਾ ਵਾਇਸ ਦੇ ਵਿੱਚ। ਅਤੇ ਗੀਤ ਤੋਂ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਸਟੋਰੀ ਵੀ ਲੈ ਕੇ ਆਏ ਹਾਂ। ਵਿਨੀਪੈਗ ਦੇ ਲੇਖਕ ਅਤੇ ਵਿਨੀਪੈਗ ਦੇ ਹੀ ਨਰੇਟਰ ਨੇ। ਅਤੇ ਇੱਕ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੇ ਜਿਨ੍ਹਾਂ ਨੇ ਸਟੋਰੀ ਉਹ ਨਰੇਟ ਕੀਤੀ ਆ ਉਹ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਅਤੇ ਉਹਨਾਂ ਦੇ ਨਾਲ ਆਪਾਂ ਜਿਹੜੀ ਆ ਗੱਲ ਕਰਦੇ ਹਾਂ। ਅਤੇ ਸਵਾਗਤ ਹੈ ਤੁਹਾਡਾ ਸਟੂਡੀਓ ਦੇ ਵਿੱਚ ਜੀ, ਤੁਸੀਂ ਜ਼ਰੂਰ ਆਪਣੀ ਇੰਟਰੋਡਕਸ਼ਨ ਦੇ ਦਿਓ।
ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਇੰਦਰਜੀਤ ਗਿੱਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਅੱਜ ਆਪਣੇ ਨਾਲ ਇੱਥੇ ਜੋੜਨ ਦੇ ਲਈ। ਮੇਰਾ ਨਾਮ ਪ੍ਰਣ ਪਾਹੁਲ ਸਿੰਘ ਹੈ ਜੀ, ਤੇ ਅਕਸਰ ਤੁਸੀਂ ਮੇਰੇ ਜ਼ੁਬਾਨੀ ਕਹੀਆਂ ਹੋਈਆਂ ਜਿਹੜੀਆਂ ਕਹਾਣੀਆਂ ਨੇ ਉਹਨਾਂ ਨੂੰ ਤੁਸੀਂ ਸੁਣਿਆ ਹੋਣਾ, ਪਿਆਰ ਦਿੰਦੇ ਰਹਿੰਦੇ ਹੋ। ਇਹ ਕਹਾਣੀਆਂ ਹਰਪ੍ਰੀਤ ਸਿੰਘ ਜਵੰਦਾ ਜੀ, ਜਿਹੜੇ ਕਿ ਸਾਡੇ ਵਿਨੀਪੈਗ ਸ਼ਹਿਰ ਦੇ ਇੱਕ ਬੜੇ ਹੀ ਮੰਨੇ ਪ੍ਰਮੰਨੇ ਲੇਖਕ ਨੇ, ਉਹਨਾਂ ਦੀਆਂ ਲਿਖੀਆਂ ਕਹਾਣੀਆਂ ਚੋਂ ਕੁਝ ਕੁ ਕਹਾਣੀਆਂ ਤੁਹਾਡੇ ਅੱਗੇ ਪੇਸ਼ ਕੀਤੀਆਂ ਜਾਂਦੀਆਂ ਨੇ ਇਸ ਰੇਡੀਓ ਦੇ ਰਾਹੀਂ। ਤੇ ਮੈਨੂੰ ਸਬੱਬ ਮਿਲਿਆ ਕਿ ਚਲੋ ਇਹਨਾਂ ਕਹਾਣੀਆਂ ਨੂੰ ਮੈਂ ਆਪਣੀ ਆਵਾਜ਼ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਣਾ ਵਾ। ਅੱਜ ਦੀ ਇਹ ਕਹਾਣੀ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਪੰਜਾਬ 'ਚ ਬੈਕ ਇਨ 1984 ਤੇ ਉਸ ਤੋਂ ਬਾਅਦ ਦੀਆਂ, ਉਹਨਾਂ ਦੇ ਵਿੱਚੋਂ ਇੱਕ ਪੰਨਾ ਹੈ ਉਹਨਾਂ ਹਜ਼ਾਰਾਂ ਕਹਾਣੀਆਂ ਚੋਂ। ਤੇ ਇਹ ਕਹਾਣੀ ਹੈ ਕੁਲਵੰਤ ਸਿੰਘ ਕੰਤੇ ਦੀ, ਇੱਕ 13 ਸਾਲ ਦਾ ਮੁੱਛਫੁੱਟ ਗੱਭਰੂ ਜਿਹੜਾ ਬੇਮੌਤ ਮਾਰਿਆ ਗਿਆ ਕੁਛ ਦਰਿੰਦਿਆਂ ਦੇ ਹੱਥੋਂ। ਤੇ ਉਹਨਾਂ ਦੀ ਕਹਾਣੀ ਉਸ ਵੇਲੇ ਦਾ ਬਿਰਤਾਂਤ ਤੁਹਾਡੇ ਅੱਗੇ ਇਹ ਹਾਜ਼ਰ ਕੀਤਾ ਜਾ ਰਿਹਾ। ਧੰਨਵਾਦ ਜੀ, ਇੱਦਾਂ ਹੀ ਪਿਆਰ ਦਿੰਦੇ ਰਹੋ ਤੇ ਆਪਣੇ ਇਤਿਹਾਸ ਨਾਲ ਜੁੜੇ ਰਹੋ। ਤੇ ਇੰਦਰਜੀਤ ਜੀ ਤੁਹਾਡੇ ਨਾਲ ਆਪਾਂ ਵਾਰਤਾਲਾਪ ਰਾਜੀ ਰੱਖਾਂਗੇ।
ਬਿਲਕੁਲ ਜੀ ਬਿਲਕੁਲ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇੰਨਾ ਟਾਈਮ ਕੱਢਦੇ ਹੋ। ਤੇ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਸਿੰਘ ਜਵੰਦਾ ਜੀ ਦਾ ਵੀ ਕਿ ਜਿਹੜੇ ਆਪਣੀ ਕਲਮ ਦੇ ਰਾਹੀਂ ਇਹੋ ਜਿਹੀਆਂ ਸਟੋਰੀਆਂ ਸਰੋਤਿਆਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ। ਤੇ ਇੱਥੇ ਮੈਂਸ਼ਨ ਕਰਨਾ ਇਹ ਵੀ ਜ਼ਰੂਰੀ ਆ ਕਿ ਹਰਪ੍ਰੀਤ ਸਿੰਘ ਜਵੰਦਾ ਜੀ ਵਿਨੀਪੈਗ ਦੇ ਵਿੱਚ ਹੀ ਰਹਿੰਦੇ ਨੇ ਅਤੇ ਉਹਨਾਂ ਦੀਆਂ ਜਿਹੜੀਆਂ ਸ਼ਾਰਟ ਸਟੋਰੀਜ਼ ਨੇ ਉਹ ਛੋਟੀਆਂ ਛੋਟੀਆਂ ਸਟੋਰੀਜ਼ ਲਿਖਦੇ ਰਹਿੰਦੇ ਨੇ, ਉਹਨਾਂ ਦੇ ਵਿੱਚ ਹੀ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਉਹ ਕਹਿ ਜਾਂਦੇ ਨੇ। ਅਤੇ ਉਹ ਸਟੋਰੀਜ਼ ਦੇ ਬੇਸਿਸ 'ਤੇ ਕੁਝ ਸ਼ਾਰਟ ਫਿਲਮਸ ਵੀ ਜਿਹੜੀਆਂ ਨੇ ਉਹ ਵੀ ਬਣੀਆਂ ਨੇ। ਅਤੇ ਨਾਲ ਦੀ ਨਾਲ ਇੱਕ ਅਮਰਿੰਦਰ ਗਿੱਲ ਦੀ ਮੂਵੀ ਸੀ ਜਿਹੜੀ ਦਾਰੂ ਨਾ ਪੀਂਦਾ ਹੋਵੇ, ਅਤੇ ਉਹਦੀ ਵੀ ਉਹਨਾਂ ਨੇ ਜਿਹੜੀ ਆ ਲੇਖਕ ਜਿਹੜੇ ਨੇ ਉਹ ਹਰਪ੍ਰੀਤ ਸਿੰਘ ਜਵੰਦਾ ਜੀ ਨੇ। ਸੋ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਹਰਪ੍ਰੀਤ ਸਿੰਘ ਜਵੰਦਾ ਜੀ ਦੇ ਨਾਲ ਵੀ ਤੁਹਾਨੂੰ ਰੂਬਰੂ ਕਰਾਵਾਂਗੇ ਅਤੇ ਉਹਨਾਂ ਤੋਂ ਆਪਾਂ ਜਾਣਾਂਗੇ ਕਿ ਉਹਨਾਂ ਨੂੰ ਇਹ ਪ੍ਰੇਰਨਾ ਜਿਹੜੀ ਆ ਉਹ ਕਿੱਥੋਂ ਮਿਲਦੀ ਆ ਕਹਾਣੀਆਂ ਲਿਖਣ ਦੀ। ਅਤੇ ਇੱਕ ਕਹਾਣੀ ਫਿਰ ਸੁਣ ਲਈਏ ਅੱਜ ਪਾਹੁਲ ਜੀ ਦੇ ਜ਼ੁਬਾਨੀ, ਅਤੇ ਉਸ ਤੋਂ ਬਾਅਦ ਪ੍ਰੋਗਰਾਮ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਅਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਟੂਡੀਓ ਦੇ ਵਿੱਚ ਅੱਜ ਜੁੜਨ ਦੇ ਲਈ।
ਧੰਨਵਾਦ। ਬਾਲੀਵੁੱਡ ਦੇ ਵਿਸ਼ਾਲ ਭਾਰਦਵਾਜ ਦੀ ਕਸ਼ਮੀਰ ਹਾਲਾਤਾਂ 'ਤੇ ਬਣੀ ਫਿਲਮ ਹੈਦਰ। ਸ਼ਾਹਿਦ ਕਪੂਰ ਦਾ ਬਾਪ ਘਰੇ ਬਣੇ ਕਲੀਨਿਕ ਵਿੱਚ ਕੁਝ ਲੋਕਾਂ ਦਾ ਇਲਾਜ ਕਰ ਰਿਹਾ ਹੁੰਦਾ। ਉਸੇ ਵੇਲੇ ਪਿੰਡ ਨੂੰ ਘੇਰਾ ਪੈ ਜਾਂਦਾ। ਸਾਰੇ ਮਰਦਾਂ ਨੂੰ ਇੱਕ ਥਾਂ ਇਕੱਠਿਆਂ ਕਰਕੇ ਕਾਲੇ ਸ਼ੀਸ਼ੇ ਵਾਲੀ ਜਿਪਸੀ ਅੱਗੋਂ ਲੰਘਾਇਆ ਜਾਂਦਾ। ਅੰਦਰ ਬੈਠੇ ਹੋਏ ਕਿਸੇ ਦੇ ਇਸ਼ਾਰਾ ਕਰਨ 'ਤੇ ਉਸ ਡਾਕਟਰ ਨੂੰ ਬਾਕੀਆਂ ਤੋਂ ਵੱਖ ਕਰ ਲਿਆ ਜਾਂਦਾ ਅਤੇ ਫਿਰ ਉਸਨੂੰ ਗਾਇਬ ਕਰ ਦਿੱਤਾ ਜਾਂਦਾ ਹੈ। 30 ਕੁ ਵਰੇ ਪਹਿਲਾਂ ਬੇਰਿੰਗ ਕਾਲਜ ਦੇ ਬਟਾਲੇ ਵਿੱਚ ਦੇ ਦਿਨ ਕਾਦੀਆਂ ਵਡਾਲਾ ਗ੍ਰੰਥੀਆਂ ਮਹਿਤਾ ਡੇਰਾ ਬਾਬਾ ਨਾਨਕ ਕਲਾਨੌਰ ਅਤੇ ਫਤਿਹਗੜ੍ਹ ਚੂੜੀਆਂ ਵੱਲੋਂ ਆਉਂਦੇ ਸੰਗੀ ਸਾਥੀ ਇੰਜ ਦੀਆਂ ਕਿੱਸੇ ਕਹਾਣੀਆਂ ਆਮ ਹੀ ਸੁਣਾਇਆ ਕਰਦੇ ਸਨ। ਅੱਜ ਫਲਾਣੀ ਜਗ੍ਹਾ ਬੱਸ ਰੋਕ ਲਈ, ਸਾਰਿਆਂ ਨੂੰ ਕਾਲੇ ਸ਼ੀਸ਼ਿਆਂ ਵਾਲੀ ਜਿਪਸੀ ਅੱਗੋਂ ਲੰਘਾਇਆ, ਦੋ ਵੱਖ ਕਰ ਉਸੇ ਜਿਪਸੀ ਵਿੱਚ ਬਿਠਾ ਲਏ ਅਤੇ ਫਿਰ ਉਹ ਕਦੇ ਵੀ ਕਾਲਜ ਦੁਬਾਰਾ ਨਾ ਦਿਸਦੇ। ਬਟਾਲੇ ਤੋਂ ਤਕਰੀਬਨ 20 ਕਿਲੋਮੀਟਰ ਦੂਰ ਭੋਏਵਾਲ ਮਸ਼ਹੂਰ ਦੇਸੀ ਡਾਕਟਰ ਕਸ਼ਮੀਰ ਸਿੰਘ ਦਾ ਪਿੰਡ। ਪਿਤਾ ਜੀ ਦੀ ਦਵਾਈ ਚੱਲਦੀ ਹੁੰਦੀ ਸੀ। ਇੱਕ ਵਾਰ ਸਿਆਲਾਂ ਦੇ ਦਿਨ ਐਮਰਜੈਂਸੀ ਦਵਾਈ ਲੈਣ ਜਾਣਾ ਪੈ ਗਿਆ। ਸੁਖਪ੍ਰੀਤ ਸਿੰਘ ਭਾਜੀ ਦਾ ਪਿੰਡ ਉਦੋਕੇ, ਜੈਤੋ ਸਰਜਾ, ਝਾਮਕਾ, ਬੋਪਾ ਰਾਏ, ਬੱਗਾ ਚੰਨਣਕੇ, ਮੱਤੇਵਾਲ ਤੇ ਰਾਮਦਵਾਲੀ ਵਰਗੇ ਨਾਮੀ ਭਗੌੜੇ ਕਰਾਰ ਦਿੱਤਿਆਂ ਦੇ ਕਿੰਨੇ ਸਾਰੇ ਪਿੰਡ। ਮੁੜਦਿਆਂ ਇੱਕ ਡਰੇਨ ਤੇ ਲੱਗੇ ਨਾਕੇ ਤੇ ਰੋਕ ਲਿਆ। 3 ਬਾਹਾਂ ਬੰਨ ਨੂੜ ਕੇ ਪਹਿਲਾਂ ਹੀ ਇੱਕ ਪਾਸੇ ਬਿਠਾਏ ਹੋਏ ਸਨ। ਤਲਾਸ਼ੀ ਹੋਈ, ਫਿਰ ਅਨੇਕਾਂ ਸਵਾਲ ਪੁੱਛੇ, ਕਿੱਥੋਂ ਆਇਆ ਹੈ, ਕਿੱਥੇ ਚੱਲਿਆ ਹੈ, ਕਿਹੜਾ ਪਿੰਡ, ਕਿਹੜਾ ਕਾਲਜ, ਫਿਰ ਅਨੇਕਾਂ ਫੋਟੋਆਂ ਵਿਖਾਈਆਂ। ਇਸ ਨੂੰ ਜਾਣਦਾ, ਇਸ ਨੂੰ ਮਿਲਿਆ, ਲਿਆਂਦੀ ਦਵਾਈ ਵਾਲੀਆਂ ਪੁੜੀਆਂ ਵਿਖਾਈਆਂ, ਫਿਰ ਪਿਤਾ ਜੀ ਦੀ ਸਰਕਾਰੀ ਨੌਕਰੀ ਦਾ ਹਵਾਲਾ ਦਿੱਤਾ। ਪੂਰੇ 1/2 ਘੰਟੇ ਬਾਅਦ ਖੁਲਾਸੀ ਹੋਈ। ਛੱਡਣ ਤੋਂ ਪਹਿਲਾਂ ਉਹਨਾਂ ਕਈ ਵਾਰ ਆਪਸ ਵਿੱਚ ਸਲਾਹ ਕੀਤੀ। ਕੁਝ ਹੱਕ ਵਿੱਚ ਸਨ ਤੇ ਕੁਝ ਸ਼ਾਇਦ ਹੱਥ ਆਇਆ ਸ਼ਿਕਾਰ ਨਹੀਂ ਸਨ ਜਾਣ ਦੇਣਾ ਚਾਹੁੰਦੇ। ਉਹਨਾਂ ਦਿਨਾਂ ਵਿੱਚ ਕਸੂਰ ਇੰਨਾ ਮਹੱਤਵ ਨਹੀਂ ਸੀ ਰੱਖਦਾ। ਲਾਸ਼ਾਂ ਦੇ ਹਿਸਾਬ, ਪੈਸੇ ਤੇ ਤਰੱਕੀਆਂ ਮਿਲਿਆ ਕਰਦੀਆਂ ਸਨ। ਖੈਰ ਅਗਲੇ ਦਿਨ ਖਬਰ ਸੀ ਉਸੇ ਇਲਾਕੇ ਵਿੱਚ ਤਿੰਨ ਅਣਪਛਾਤੇ ਮੁਕਾਬਲੇ ਵਿੱਚ ਮਾਰੇ ਗਏ। ਸਤਨਾਮ ਸਿੰਘ ਮਾਣਕ ਨਾਮ ਦਾ ਚਸ਼ਮਦੀਦ ਦੱਸਦਾ ਏ ਕਿ 90 ਦੇ ਆਖਰ ਵਿੱਚ ਕੁਲਵੰਤ ਸਿੰਘ ਕੰਤਾ ਨਾਮ ਦਾ 15 ਕੁ ਸਾਲ ਦਾ ਮੁੱਛਫੁੱਟ ਗਬਰੇਟ ਜਿਸਨੂੰ CIA ਸਟਾਫ ਮੋਗੇ ਲਿਆਂਦਾ। ਕਸੂਰ ਸਿਰਫ ਇੰਨਾ ਕਿ ਕਿਸੇ ਨੇ ਰਾਹ ਪੁੱਛਿਆ ਤੇ ਖੁਦ ਆਪ ਅਗਾਂਹ ਕਰਨ ਚਲਾ ਗਿਆ। ਤੁਰੇ ਜਾਂਦੇ ਦੀ ਕਿਸੇ ਨੇ ਮੁਖਬਰੀ ਕਰ ਛੱਡੀ। 4 ਦਿਨ ਤਸ਼ੱਦਦ ਕੀਤਾ, ਸਭ ਕੁਝ ਤੋੜ ਸੁੱਟਿਆ। ਫਿਰ ਇੱਕ ਸ਼ਾਮ ਲੈ ਤੁਰੇ ਤਾਂ ਕੰਤੇ ਨੂੰ ਸੁੱਝ ਗਈ। ਰਾਊਕੇ ਵਾਲੀ ਨਹਿਰ ਤੇ ਇੱਕ ਜਗ੍ਹਾ ਕੈਂਟਰ ਰੋਕ ਹੇਠਾਂ ਲਾਉਣ ਲੱਗੇ ਤਾਂ ਆਖਣ ਲੱਗਾ, ਭਾਊ ਘਰੇ ਸੁਨੇਹਾ ਦੇ ਦੇਵੀਂ। ਨਾਲ ਹੀ ਆਂਦਾ, ਚੰਗਾ ਫਿਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗਿਓਂ ਮੈਂ ਇਕੱਲੇ ਨੇ ਹੀ ਫਤਿਹ ਦਾ ਜਵਾਬ ਦਿੱਤਾ। ਕਾਨੂੰਨ ਦੇ ਰਾਖੇ ਗਲ ਪੈ ਗਏ, ਤੂੰ ਜਵਾਬ ਕਿਉਂ ਦਿੱਤਾ? ਆਖਣ ਲੱਗਾ, ਫਤਿਹ ਤਾਂ ਗੁਰਾਂ ਦੀ ਬਖਸ਼ੀ ਏ, ਨਾ ਮੇਰੀ ਏ ਤੇ ਨਾ ਤੁਹਾਡੀ। ਵੇਂਦਿਆਂ ਵੇਂਦਿਆਂ ਗਿੱਚੀ ਤੇ SLR ਦੀ ਨਾਲੀ ਰੱਖੀ। ਘੋੜਾ ਦੱਬਿਆ ਤਾਂ ਸਿਰ ਹਦਵਾਣੇ ਵਾਂਗ ਖਿਲਰ ਗਿਆ, ਫਿਰ ਸਿਰ ਵੱਖ ਕਰ ਨਹਿਰ ਵਿੱਚ ਵਗਾਹ ਮਾਰਿਆ। ਬਾਕੀ ਦਾ ਧੜ ਅੱਧ ਵਿਚਾਲਿਓਂ ਚੀਰ ਕੇ ਫਿਰ ਸੁੱਟਿਆ ਤਾਂ ਕਿ ਪਾਣੀ ਨਾਲ ਫੁੱਲ ਕੇ ਬਾਹਰ ਹੀ ਨਾ ਆ ਜਾਵੇ। ਮੇਰੇ ਪਿੰਡ ਦੀ ਉਹ ਨਹਿਰ ਨੂੰ ਸੁਨੇਹਾ ਦੇ ਦਿਓ, ਨਹੀਂ ਮੈਂ ਫਿਰ ਤਾਰੀ ਲਾਊਂ ਸਿਵਿਆਂ 'ਚ ਸੜ ਕੇ। ਇੱਕ ਨਹੀਂ ਕਈ ਸਨ ਉਨੀ ਦਿਨੀ ਜਿਨ੍ਹਾਂ ਨੂੰ ਸਿਵਿਆਂ ਵਿੱਚ ਸੜਨਾ ਤੱਕ ਨਸੀਬ ਨਾ ਹੋਇਆ। ਇਹਨਾਂ ਵਿੱਚ ਇੱਕ ਉਹ ਵੀ ਸੀ ਜਿਹੜਾ ਸ਼ਮਸ਼ਾਨ ਘਾਟਾਂ ਦੀ ਵਹੀ ਖਾਤੇ ਸਿਰ 'ਤੇ ਚੁੱਕੀ ਸਿਰਨਾਵੇ ਲੱਭਣ ਤੁਰ ਪਿਆ ਸੀ। ਦੱਸਦੇ ਨੇ ਕਿ ਇੱਕ ਵਾਰ ਤੂਫਾਨ ਵਿੱਚ ਡਿੱਕੋ ਡੋਲੇ ਖਾ ਰਹੀ ਕਿਸ਼ਤੀ ਦੇ ਸਵਾਰ ਲੋਕ ਰੱਬ ਨੂੰ ਯਾਦ ਕਰ ਰਹੇ ਸਨ। ਇੱਕ ਫਕੀਰ ਚੁੱਪ ਚਾਪ ਸਭ ਕੁਝ ਦੇਖ ਰਿਹਾ ਸੀ। ਲੋਕ ਦੁਆਲੇ ਹੋ ਗਏ, ਅਖੇ ਅਰਦਾਸ ਕਿਉਂ ਨਹੀਂ ਕਰਦਾ? ਅੱਗੋਂ ਆਖਣ ਲੱਗਾ, ਮੂਰਖੋ ਦੇਖੋ ਉਹ ਕਿਨਾਰਾ ਦਿਸ ਰਿਹਾ ਹੈ। ਲੋਕ ਆਪੋ ਆਪਣਾ ਸਮਾਨ ਸਾਂਭਣ ਲੱਗ ਪਏ, ਅਰਦਾਸਾਂ ਭੁੱਲ ਗਏ, ਰੱਬ ਵਿਸਰ ਗਿਆ, ਖੁਸ਼ੀਆਂ ਮਨਾਉਂਦੇ ਅਵੇਸਲੇ ਹੋ ਗਏ। ਹੁਣ ਇਸ ਵਾਰ ਫਕੀਰ ਸਿਜਦੇ ਤੇ ਬੈਠ ਗਿਆ। ਲੋਕ ਆਖਣ ਵਾਕਈ ਕਮਲਾ ਹੋ ਗਿਆ, ਜਦੋਂ ਕਿਨਾਰਾ ਦਿਸ ਹੀ ਪਿਆ ਹੈ ਤਾਂ ਹੁਣ ਸਿਜਦੇ ਦਾ ਕੀ ਫਾਇਦਾ? ਅੱਗੋਂ ਆਖਣ ਲੱਗਾ ਕਿ ਮੈਨੂੰ ਮੇਰੇ ਪੀਰ ਨੇ ਇੱਕ ਗੱਲ ਸਮਝਾਈ ਸੀ, ਜ਼ਿਆਦਾਤਰ ਕਿਸ਼ਤੀਆਂ ਤੂਫਾਨਾਂ ਵਿੱਚ ਨਹੀਂ ਸਗੋਂ ਉਦੋਂ ਡੁੱਬਦੀਆਂ ਨੇ ਜਦੋਂ ਬੇੜਾ ਐਨ ਕੰਢੇ 'ਤੇ ਲੱਗਣ ਵਾਲਾ ਹੁੰਦਾ, ਕਿਉਂਕਿ ਲੋਕ ਮੰਜ਼ਿਲ ਨੂੰ ਸਾਹਮਣੇ ਦੇਖ ਅਕਸਰ ਹੀ ਅਵੇਸਲੇ ਹੋ ਕੇ ਕੋਸ਼ਿਸ਼ ਕਰਨੀ ਬੰਦ ਕਰ ਦਿੰਦੇ ਨੇ। 29 ਮਾਰਚ 1849 ਨੂੰ ਇੱਕ ਕੌਮ ਦਾ ਬੇੜਾ ਕੰਢੇ ਲੱਗਣ ਤੋਂ ਪਹਿਲਾਂ ਹੀ ਡੋਬ ਦਿੱਤਾ ਗਿਆ, ਪਰ ਉਸ ਬੇੜੇ ਦੇ ਸਵਾਰ ਅੱਜ ਤੱਕ ਵੀ ਆਪੋ ਆਪਣਾ ਸਮਾਨ ਸਾਂਭਣ ਵਿੱਚ ਮਸ਼ਰੂਫ ਨੇ। ਇਹ ਪੇਸ਼ਕਸ਼ ਵਿਨੀਪੈਗ ਸ਼ਹਿਰ ਦੇ ਹਰਪ੍ਰੀਤ ਸਿੰਘ ਜਵੰਦਾ ਜੀ ਦੀਆਂ ਲਿਖੀਆਂ ਹੋਈਆਂ ਕਹਾਣੀਆਂ 'ਚੋਂ ਇੱਕ ਹੈ। ਜਿਉਂਦੇ ਵਸਦੇ ਰਹੋ, ਸਤਿ ਸ੍ਰੀ ਅਕਾਲ।
ਐਸੇ ਵੇੜੇ ਉੱਡਦੇ ਸੀ ਮਾਣੂਆਂ, ਲੱਡੂ ਆਵੇ ਲੱਕੜੀ ਦੇ ਤੋਤੜੇ, ਆਹੀ ਧੁੱਪਾਂ ਚੜੀਆਂ ਸੀ ਪੁੱਤਵੇ ਜਦੋਂ ਸੀ ਸੁਕਾਏ ਤੇਰੇ ਪੋਤੜੇ, ਆਹੀ ਧੁੱਪਾਂ ਚੜੀਆਂ ਸੀ ਪੁੱਤਵੇ ਜਦੋਂ ਸੀ ਸੁਕਾਏ ਤੇਰੇ ਪੋਤੜੇ, ਉਵੇਂ ਜਿਵੇਂ ਪਈਆਂ ਨੇ ਟਰਾਫੀਆਂ ਜਿੱਤ ਕੇ ਲਿਆਉਂਦਾ ਸੀ ਜੋ ਮੱਖਣਾ, ਤੇਰੀ ਨਿੱਤ ਰਹਿੰਦੀ ਪੂੰਜਦੀ ਤੇਰੀਆਂ ਕਿਤਾਬਾਂ ਵਾਲਾ ਰੱਖਣਾ, ਭੈਣ ਤੇਰੀ ਨਿੱਤ ਰਹਿੰਦੀ ਪੂੰਜਦੀ ਤੇਰੀਆਂ ਕਿਤਾਬਾਂ ਵਾਲਾ ਰੱਖਣਾ, ਤੇਰੀਆਂ ਕਿਤਾਬਾਂ ਵਾਲਾ ਰੱਖਣਾ, ਸੀ ਬੜਾ ਤੂੰ ਕਿੰਨੇ ਦਿਨਾਂ ਦਾ ਰੋਟੀ ਮਰੇ ਮਨ ਨਾਲ ਖਾਂਦਾ ਸੀ, ਸਾਰਾ ਦਿਨ ਕਰੀ ਜਾਣਾ ਪਾਠ ਵੇ ਹੁਣ ਤਾਂ ਗਰਾਊਂਡ ਵੀ ਨਹੀਂ ਜਾਂਦਾ ਸੀ, ਵੇ ਹੁਣ ਤਾਂ ਗਰਾਊਂਡ ਵੀ ਨਹੀਂ ਜਾਂਦਾ ਸੀ, ਵਹੁਟੀ ਨੂੰ ਮੈਂ ਕਹਿੰਦਾ ਸੀਗਾ ਸੁਣਿਆ, ਵਹੁਟੀ ਨੂੰ ਮੈਂ ਕਹਿੰਦਾ ਸੀਗਾ ਸੁਣਿਆ ਕਿ ਬੱਚਿਆਂ ਦਾ ਧਿਆਨ ਤੂੰ ਹੀ ਰੱਖਣਾ, ਤੇਰੀ ਨਿੱਤ ਰਹਿੰਦੀ ਪੂੰਜਦੀ ਤੇਰੀਆਂ ਕਿਤਾਬਾਂ ਵਾਲਾ ਰੱਖਣਾ, ਭੈਣ ਤੇਰੀ ਨਿੱਤ ਰਹਿੰਦੀ ਪੂੰਜਦੀ ਤੇਰੀਆਂ ਕਿਤਾਬਾਂ ਵਾਲਾ ਰੱਖਣਾ। ਫੌਜਾਂ ਦਿੱਲੀਓਂ ਸੁੱਚੇ ਤਾਰੇ ਉੱਤੇ ਆਈਆਂ ਚੜਵੇ ਕੇਸਰੀ ਨਿਸ਼ਾਨਾ ਦੇਖੇ ਲੱਗਿਆ ਸਰੂ ਕੱਦੇ ਮੁੰਡਿਆਂ ਦਾ ਹੜਵੇ ਕੇਸਰੀ ਨਿਸ਼ਾਨਾ ਦੇਖੇ ਲੱਗਿਆ ਸਰੂ ਕੱਦੇ ਮੁੰਡਿਆਂ ਦਾ ਹੜਵੇ ਸਾਨੂੰ ਜੰਗ ਨਵੀਂ ਪੇਸ਼ ਹੋਈ ਸਾਨੂੰ ਜੰਗ ਨਵੀਂ ਪੇਸ਼ ਹੋਈ ਹੋ ਸਾਡਾ ਸਾਰਾ ਪਾਣੀ ਲੁੱਟ ਕੇ ਤੇਰੀ ਦਿੱਲੀ ਦਰਵੇਸ਼ ਹੋਈ ਹੋ ਤੇਰੀ ਦਿੱਲੀ ਦਰਵੇਸ਼ ਹੋਈ ਭਟਕ ਗਏ ਨੇ ਭਾਵੇਂ ਗੱਭਰੂ ਫਿਰ ਇੱਕ ਦਿਨ ਮੁੜ ਆਉਣਗੇ ਮੁੱਖ ਹੁਣ ਆਨੰਦਪੁਰ ਵੱਲ ਨੂੰ ਹੱਡਾਂ ਦੀ ਟਹਿਲ ਟਕੋਰ ਕੀਤੀ ਸਾਡੇ ਪੁਰਖਿਆਂ ਨੇ ਤੇ ਸਾਡੇ ਦਾਣਿਆਂ ਨੇ ਉਹਨਾਂ ਸਾਡੇ ਹੀ ਤਖਤ ਅਕਾਲ ਪੰਨੇ ਫੌਜਾਂ ਚਾੜ ਕੇ ਬਹੁਤੇ ਸਿਆਣਿਆਂ ਨੇ ਤਾਬੜ ਤੋੜ ਨਜ਼ਰ ਨੇ ਘੁੰਡ ਚੁੱਕੇ ਵੱਜੀ ਪੀਪਣੀ ਵੱਡੇ ਜਰਵਾਣਿਆਂ ਦੀ ਮੁੰਡੇ ਫੁੱਲਾਂ ਜੇ ਖਪਰਿਆਂ ਨਾਲ ਖਹਿ ਗਏ ਕੈਸੀ ਅਦਾ ਸੀ ਨੀਲਿਆਂ ਬਾਣਿਆਂ ਦੀ ਕੈਸੀ ਅਦਾ ਸੀ ਨੀ ਗੀਤ
ਤੋਂ ਬਾਅਦ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਵਿਰਸਾ ਵਾਇਸ ਦੇ ਵਿੱਚ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਹ ਸਟੋਰੀ ਜਿਹੜੀ ਆ ਪ੍ਰਣ ਪਾਹੁਲ ਸਿੰਘ ਵੱਲੋਂ ਨਰੇਟ ਕੀਤੀ ਗਈ ਉਹਨੂੰ ਪਸੰਦ ਕੀਤਾ ਹੋਊਗਾ ਤੇ ਅੱਗੇ ਫਿਊਚਰ ਦੇ ਵਿੱਚ ਵੀ ਤੁਹਾਡੇ ਲਈ ਹੋਰ ਜਿਹੜੀਆਂ ਲੋਕਲ ਵਿਨੀਪੈਗ ਦੇ ਆਰਟਿਸਟ ਵੱਲੋਂ ਜਿਹੜੀਆਂ ਸਟੋਰੀਜ਼ ਨੇ ਉਹ ਲੈ ਕੇ ਆਉਂਦੇ ਰਹਾਂਗੇ ਅਤੇ ਉਮੀਦ ਕਰਦੇ ਕਿ ਤੁਸੀਂ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਹੀ ਪਸੰਦ ਕਰਦੇ ਰਹੋਗੇ ਹਰ ਮੰਗਲਵਾਰ 1 ਵਜੇ ਤੋਂ ਲੈ ਕੇ 2 ਵਜੇ ਤੱਕ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ FM 101.5 'ਤੇ ਅਤੇ ਨੈਕਸਟ ਸੈਗਮੈਂਟ ਦੇ ਵਿੱਚ ਕੁਝ ਤੁਹਾਡੇ ਲਈ ਗੀਤ ਅਤੇ ਜੇ ਤੁਹਾਡੇ ਕੋਈ ਵੀ ਵਿਚਾਰ ਨੇ ਪ੍ਰੋਗਰਾਮ ਦੇ ਬਾਰੇ ਤਾਂ ਜ਼ਰੂਰ ਸਾਨੂੰ ਵਿਰਸਾ ਵਾਈਬਸ ਰੇਡੀਓ ਦੇ ਇੰਸਟਾਗ੍ਰਾਮ ਪੇਜ 'ਤੇ ਤੁਸੀਂ DM ਕਰਕੇ ਅਤੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ
ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਘੁੰਮ ਗਏ ਦੇ ਬਾਰਨੀ ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ ਉੱਡ ਕੇ ਹੀ ਆ ਜੋ ਇੱਕ ਵਾਰਨੀ ਮਿੱਟੀ ਦਾ ਪੁਤਲਾ ਕਲਗੀ ਨੂੰ
ਮੱਥੇ ਤੇ ਲਾ ਕੇ ਲਾ ਦੇਵਾਂ ਸਿਰ ਵਾਲਾ ਪਾਰਨੀ ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਗੁੰਮ ਗਏ
ਅੱਖ ਵਿੱਚ ਪਏ ਹੋਏ ਵਾਲ ਵਾਂਗੂ ਲੱਗੀ ਗੱਲ ਕਹੀ ਸੀ ਕਿਸੇ ਨੇ ਮੇਰੇ ਗਾਲ ਵਾਂਗੂ ਵੱਜੀ ਕਹਿੰਦਾ ਹੁੰਦੀ ਹੋਣੀ ਕਦੇ ਅੱਜ ਕੱਲ ਤਾਂ ਨਹੀਂ ਰਹਿ ਗਈ ਹੈ ਪੰਜਾਬ ਚ ਪੰਜਾਬ ਗੱਲ ਤਾਂ ਨਹੀਂ ਰਹਿ ਗਈ ਹਾਏ ਜੋੜ ਨਹੀਂ ਘਟਾਓ ਦੇ ਜੋੜ ਨਹੀਂ ਘਟਾਓ ਦੇ ਹਿਸਾਬ ਬਾਰੇ ਸੋਚਿਓ ਸੋਚਣਾ ਜੇ ਹੋਇਆ ਤਾਂ ਪੰਜਾਬ ਬਾਰੇ ਸੋਚਿਓ ਹਾਂ ਸੋਚਣਾ ਜੇ ਹੋਇਆ ਤਾਂ ਪੰਜਾਬ ਬਾਰੇ ਸੋਚਿਓ ਸੋਚਣਾ खास लगी पई है झोरे च चाची उदास दबी पई है न्याई आई किकर फुल नहीं सी लगे साडे चाचे जगर दी लाश लगी पई है कोई दस लख ना पियाओ बुक भर के पानिया नू सोने प्यास लगी पई है हाय जम्मिया नू देना की जम्मिया नू देना की जवाब बारे सोचिया सोचना जे होया ता पंजाब बारे सोचियो और सोचना जे होया ता पंजाब बारे सोचियो सोचना जे होया ता पंजाब बारे सोचियो हाय एक साड़ी कौम दी तरास दी महान तुर गया पिछों सानू आउंदी पहचान अन्ने बोले हो गए कातों तख्ता ते बैके हत्ता ते जवान साडे हत्ता ते किसान हाय बजू की जवाक जी नू मां जहर दे वे ओ भोले तू पंजाब तेरे रखे बेईमान हाय दुध नालों महंगी क्यों दुध नालों महंगी क्यों शराब पंजाब बारे सोचियो और सोचना जे होया ता पंजाब बारे सोचियो सोचना जे होया ता पंजाब बारे सोचियो हाय राज भी गवा लिया ते भाग भी गवा ले चन भी नहीं होए असी दाग भी लवा ले वेच दईए अखा आही देखना सी बाकी सुचे तेरे ਚੋਂ ਗ੍ਰੰਥ ਪੜਵਾਲ ਅੱਗੇ ਹੋ ਕੇ ਕੌਮ ਦੀ ਗਵਾਹੀ ਕੌਣ ਕਰੇ ਹਾਏ ਕਰਦੇ ਸੀ ਜਿਹੜੇ ਅਸੀਂ ਹੀਰੇ
All of the way home, well, my baby, she's waiting for me. Well, I am singing all of the way home. Oh, I'm gonna let this song carry me. Well, those mountain tops so high and so white, and the river rushing down in that misty morning mountain.